रतना कर गुर ज्ञान को देशन प्याना कीन उखर पुखर सब बरे सिखी पंत नवीन।
वाहेगुरु जी का खालसा
वाहेगुरु जी की फतेह।
परम सत्कार योग सम्मान योग गुरु का खास रूप गुरु खालसा साध संगत जिन के भाग बड़े हैं भाई तिन साधु संग मुख जुड़े वड्या भागा वाले हो सतगुरु नौवे पातशाह धन धन श्री गुरु तेग बहादुर साहब जी महाराज जी दे पावन पवित्र स्थान ते श्री गुरु ग्रंथ साहब जी की पवित्र पावन हजूरी च नेता प्रति कत्र होके हाजरियां भर के सतगुरां दा पावन इतिहास बहुत ही प्यार सत्कार ते श्रद्धा नाल सरवण कर रहे। धन गुरु तेग बहादुर साहब जी महाराज जी त्रिवेणी तो चले हन चल के कांशी पहुंचे। कांशी विच सतगुरां ने कुछ समा निवास रखिया। कांशी दियां संगतां ने उथों दे सिखां ने सतगुरु गरीब नवाज पातशाह जी दी बहुत सेवा कीती। आले दुआले इलाकियां विचों भी संगतां चल के आईयां। कांशी तो ही कुछ दूरी ते जौनपुर नगर है। जौनपुर तो बहुत सारे सिख आए ने सेवक आए हैं। उन्होंने भी आके सतगुरां दे दीदार कीते ने दर्शन कीते हैं। उन्हां विचों एक भाई गुरबख्श नाम दा कीर्तनिया भी आया है। इन्हें सतगुरां दे दरबार च कीर्तन कीता है। इतना प्यार नाल कीर्तन कीता कि सुरत जुड़ गई तो सतगुरु जी ने इन्हू वर दिता कि भाई तू निहाल है तेरा लोक ते परलोक सफला हो गया तेरी अंश वंश दे विच भी गुरबाणी दे कीर्तनिए होणगे पर संगत उन्हां कोलों गुरबाणी दा कीर्तन सुनिया करेगी। सतगुरु जी कांशी विच कुछ समा रह के इत्थों चले हन। उधर ससराम नगर है कांशी तों कुछ दूरी ते। उत्थे एक गुरु घर दा शरदालु रहिंदा इहदा नां है चाचा फग्गू। चाचे फग्गू ने बड़ा सोहना मकान बनाया है। मंदिर चढ़वाया नवा ते बड़ा दरवाजा रखाया। संगत ने पुछया महाराज ए बड़ा दरवाजा रखाउण दा की प्रयोजन है। कहिंदे मेरी ए भावना कि जदों नौवें पातशाह आउण कोई ते घोड़े ते उन्हां नूं लत्त के थले लै के ना आउणा पवे चढ़े चढ़ाया अंदर आउण ते आउंदिआं सार उतरदिआं पलंगे ते बैठ जा। इस करके मैं ये बड़ा दरवाजा रखाया। मेरी भावना सतगुरु जी जरूर पूरी करनगे। होर भी उत्थों दे जिहड़े सिख सन ससराम दे उन्होंने बहुत सारे पदार्थ इकट्ठे करके घर रखने शुरू कर दिते कि जदों साहिब जी आउणगे उन्हां नूं इह वस्तुआं भेट करांगे। बड़ा सोहना बगीचा भी बाग भी लवाया जदों नौवें पातशाह आउणगे इस बाग विच टहलणगे इस बाग विच बैठणगे। दिन प्रति दिन चाचा फग्गू आराधना करदा है ते सिखां नूं भी इह भरोसा है कि सतगुरां दा दीना बंधु बिरद है ते मुढ कदीमी बिरद अपने सेवकां दा प्रण पूरा करदे आए ने ਜਦੋਂ ਵੀ ਕਦੇ ਉਹਨਾਂ ਦੇ ਕਿਸੇ ਸੇਵਕ ਨੇ ਪ੍ਰਣ ਕੀਤਾ, ਉਹਦਾ ਪ੍ਰਣ ਪੂਰਾ ਕੀਤਾ। ਤੇ ਜੇ ਮਾਈ ਭਾਗ ਭਾਈ ਨੇ ਆਰਾਧਨਾ ਕੀਤੀ ਤੇ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਬਿਖਮ ਪੈਂਡਾ ਨਹੀਂ ਵੇਖਿਆ ਕਿ ਪਹਾੜਾਂ ਦਾ ਰਸਤਾ ਹੈ, ਉਹ ਸਾਰਾ ਪੈਂਡਾ ਤੈਅ ਕਰਕੇ, ਪਹਾੜੀ ਰਸਤਾ ਤੈਅ ਕਰਕੇ ਮਾਈ ਭਾਗ ਭਰੀ ਦੇ ਘਰ ਪਹੁੰਚੇ। ਔਰ ਉਹਦੇ ਕੋਲੋਂ ਜਿਹੜਾ ਉਹਨੇ ਮਹਾਰਾਜ ਜੀ ਵਾਸਤੇ ਚੋਲਾ ਬਣਵਾਇਆ ਹੋਇਆ ਸੀ ਲੈ ਕੇ ਆਪਣੇ ਸਰੀਰ ਤੇ ਧਾਰਨ ਕੀਤਾ। ਏਦਾਂ ਸਤਿਗੁਰਾਂ ਦਾ ਇਹ ਮੁੱਢ ਕਦੀਮੀ ਬਿਰਧ ਹੈ। ਜੇ ਚਾਚੇ ਫੱਗੂ ਨੇ ਪ੍ਰਣ ਕੀਤਾ ਹੈ ਕਿ ਨੌਵੇਂ ਪਾਤਸ਼ਾਹ ਜੀ ਆਉਣਗੇ ਤੇ ਉਹਦਾ ਪ੍ਰਣ ਵੀ ਸਤਿਗੁਰੂ ਜੀ ਜ਼ਰੂਰ ਪੂਰਾ ਕਰਨਗੇ। ਆਓ ਜਿਵੇਂ ਮਹਾਰਾਜ ਜੀ ਸਸਰਾਮ ਨਗਰ ਵਿਚ ਆਪਣੇ ਚਰਨ ਪਾ ਕੇ ਪਵਿੱਤਰ ਕਰ ਰਹੇ ਹਨ, ਗੁਰੂ ਦੇ ਘਰ ਨੂੰ ਪਵਿੱਤਰ ਕਰ ਰਹੇ ਹਨ, ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ੍ਰੀ
ਵਾਹੇ ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹੇ ਗੁਰੂ ਸਾਹਿਬ ਜੀਓ, ਦੁਇਰਾ ਰਤਨਾ ਕਰ ਗੁਰ ਗਿਆਨ ਕੋ ਦੇਸ਼ਨ ਪਿਆਨਾ ਕੀਨ।
ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗਿਆਨ ਦੇ ਰਤਨਾਕਰ ਹਨ। ਰਤਨਾਕਰ ਦਾ ਮਤਲਬ ਹੁੰਦਾ ਹੈ ਸਮੁੰਦਰ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਗਿਆਨ ਦੇ ਸਮੁੰਦਰ ਹਨ। ਇੱਦਾਂ ਬਹੁਤ ਸਾਰੇ ਦੇਸ਼ਾਂ ਨੂੰ ਸਤਿਗੁਰੂ ਜੀ ਪਵਿੱਤਰ ਕਰ ਰਹੇ ਨੇ, ਨਗਰਾਂ ਨੂੰ ਪਵਿੱਤਰ ਕਰ ਰਹੇ ਨੇ ਔਰ ਪੂਰਬ ਦਿਸ਼ਾ ਵੱਲ ਵੱਧ ਕੇ ਚੱਲ ਰਹੇ ਹਨ।
ਓਖਰ ਪੋਖਰ ਸਭ ਬਰੇ ਸਿੱਖੀ ਪੰਥ ਨਵੀਨ।
ਓਖਰ ਪੋਖਰ ਦਾ ਮਤਲਬ ਹੈ ਜਿਹੜੇ ਕਲਰੀ ਛੱਪੜ ਸਨ, ਵੈਸੇ ਕਲਰੀ ਛੱਪੜ ਛੇਤੀ ਭਰਦਾ ਨਹੀਂ ਪਰ ਮੇਰੇ ਸਤਿਗੁਰਾਂ ਨੇ ਕਿਰਪਾ ਕੀਤੀ ਜਿਹੜੇ ਕਲਰੀ ਛੱਪੜ ਸਨ ਯਾਨੀ ਕਿ ਅਨਅਧਿਕਾਰੀ ਜਿਹੜੇ ਹਾਲੇ ਅਧਿਕਾਰੀ ਨਹੀਂ ਸਨ ਬਣੇ ਉਹਨਾਂ ਨੂੰ ਵੀ ਸਤਿਗੁਰਾਂ ਨੇ ਅਧਿਕਾਰੀ ਬਣਾ ਕੇ ਸਿੱਖੀ ਦਾ ਦਾਨ ਦਿੱਤਾ। ਜਿਹੜੇ ਕਲਰੀ ਜ਼ਮੀਨ ਵਾਂਗਰ ਕਲਰੀ ਸਨ ਉਹਨਾਂ ਤੇ ਵੀ ਸਤਿਗੁਰਾਂ ਨੇ ਦਇਆ ਕਰਕੇ ਉਹਨਾਂ ਨੂੰ ਉਪਜਾਊ ਬਣਾ ਦਿੱਤਾ, ਉਹਨਾਂ ਅੰਦਰ ਗਿਆਨ ਦਾ ਸੂਰਜ ਚਾਨਣ ਪੈਦਾ ਕਰ ਦਿੱਤਾ, ਪ੍ਰਗਟ ਕਰ ਦਿੱਤਾ। ਨਵੀਨ ਪੰਥ ਜੋ ਸਿੱਖੀ ਦਾ ਹੈ ਉਸ ਪੰਥ ਦੇ ਅਧਿਕਾਰੀ ਬਣਾ ਦਿੱਤਾ ਹੈ।
ਜੋ ਪਈ ਪੂਰਨ ਪ੍ਰਣਿਤ ਸਿੱਖਣ ਕੇਰਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਸਿੱਖਾਂ ਦਾ ਪ੍ਰਣ ਪੂਰਾ ਕਰਨ ਵਾਸਤੇ ਜਿਹੜੇ ਸਿੱਖ ਸਸਰਾਮ ਚ ਬੈਠੇ ਸੀ, ਚਾਚੇ ਫੱਗੂ ਨੇ ਕੱਲੇ ਨੇ ਪ੍ਰਣ ਥੋੜੀ ਕੀਤਾ ਸੀ, ਉਹਦੇ ਨਾਲ ਹੋਰ ਵੀ ਕਈ ਸਿੱਖ ਸੀ ਜਿਨ੍ਹਾਂ ਨੇ ਪ੍ਰਣ ਕਰ ਲਿਆ ਚਾਚੇ ਫੱਗੂ ਨੂੰ ਵੇਖ ਕੇ ਕਿ ਜੇ ਚਾਚੇ ਫੱਗੂ ਦੇ ਘਰ ਆਉਣਗੇ ਤੇ ਸਾਡਾ ਵੀ ਇਹ ਪ੍ਰਣ ਸਤਿਗੁਰੂ ਪੂਰਾ ਕਰਨ, ਮੈਂ ਇਹ ਬਸਤਰ ਸਤਿਗੁਰਾਂ ਨੂੰ ਭੇਟ ਕਰਾਂ ਤੇ ਮਹਾਰਾਜ ਜੀ ਅੰਗੀਕਾਰ ਕਰਨ। ਕਿਸੇ ਆਖਿਆ ਮੈਂ ਇਹ ਵਸਤੂ ਸਤਿਗੁਰਾਂ ਨੂੰ ਭੇਟ ਕਰਾਂ ਤੇ ਅੰਗੀਕਾਰ ਕਰਨ। ਏਦਾਂ ਬੜੇ ਸਿੱਖਾਂ ਨੇ ਪ੍ਰਣ ਕੀਤੇ ਸਨ, ਉਹਨਾਂ ਸਾਰੇ ਸਿੱਖਾਂ ਦੇ ਪ੍ਰਣ ਪੂਰੇ ਕਰਨ ਵਾਸਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ
ਕਰਿਓ ਕੁਚ ਕਾਸ਼ੀ ਤੇ ਡੇਰਾ।
ਮਹਾਰਾਜ ਜੀ ਨੇ ਕਾਸ਼ੀ ਤੋਂ ਚਾਲੇ ਪਾਏ ਹਨ, ਕਾਸ਼ੀ ਤੋਂ ਸਤਿਗੁਰਾਂ ਨੇ ਕੂਚ ਕੀਤਾ। ਕਾਸ਼ੀ ਵਿਚ ਬਨਾਰਸ ਵਿਚ ਕੁਝ ਦਿਨ ਸਤਿਗੁਰੂ ਜੀ ਰਹੇ ਨੇ, ਇੱਥੇ ਕੁਝ ਦਿਨ ਰਹਿ ਕੇ ਫਿਰ ਸਤਿਗੁਰਾਂ ਨੇ ਇੱਥੋਂ ਅੱਗੇ ਚਾਲੇ ਪਾਏ ਹਨ।
ਖੈਂਚੇ ਪ੍ਰੇਮ ਡੋਰ ਤੇ ਦਾਸਨ,
ਆਪਣੇ ਦਾਸਾਂ ਦੀ ਪ੍ਰੇਮ ਡੋਰੀ ਨਾਲ ਖਿੱਚੇ ਹੋਏ ਸਤਿਗੁਰੂ ਜੀ ਸਸਰਾਮ ਵੱਲ ਖਿੱਚੇ ਹੋਏ ਜਾ ਰਹੇ। ਹਾਲਾਂਕਿ ਉਸ ਪਾਸੇ ਜਾਣ ਦਾ ਭਾਵੇਂ ਸਬੱਬ ਨਹੀਂ ਸੀ ਪਰ ਸਿੱਖਾਂ ਦੀ ਭਾਵਨਾ ਸੀ, ਸਿੱਖਾਂ ਦਾ ਪ੍ਰੇਮ ਸੀ ਕਿ ਮਹਾਰਾਜ ਸਾਨੂੰ ਦਰਸ਼ਨ ਦਿਓ। ਉਹਨਾਂ ਸਿੱਖਾਂ ਦੇ ਪ੍ਰੇਮ ਦੇ ਖਿੱਚੇ ਹੋਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਜਾ ਰਹੇ ਨੇ।
ਚਲੇ ਜਾਤ ਪ੍ਰਭ ਹੱਥ ਸਰਾਸਨ,
ਹੱਥ ਦੇ ਵਿਚ ਸਤਿਗੁਰਾਂ ਦੇ ਸਰਾਸਨ। ਸਰਾਸਨ ਕਹਿੰਦੇ ਨੇ ਤਨਖ ਨੂੰ, ਹੱਥ ਵਿਚ ਮਹਾਰਾਜ ਜੀ ਨੇ ਤਨਖ ਧਾਰਨ ਕੀਤਾ ਹੋਇਆ ਔਰ ਸਸਰਾਮ ਨਗਰ ਨੂੰ ਤੁਰੇ ਜਾ ਰਹੇ ਨੇ।
ਪਾਥਾ ਖੜਗ ਬੰਦ ਕਤ ਸੰਗ,
ਲੱਕ ਦੇ ਨਾਲ ਤੀਰਾਂ ਦਾ ਪੱਥਾ ਬੱਧਾ ਹੋਇਆ ਤੇ ਗਾਤਰੇ ਸ਼੍ਰੀ ਸਾਹਿਬ ਪਾਈ ਹੋਈ ਕਿਰਪਾਨ ਪਾਈ ਹੋਈ ਹੈ।
ਗਮਨਤ ਹੋਏ ਸਵਾਰ ਤੁਰੰਗ,
ਬੜਾ ਸੋਹਣਾ ਘੋੜਾ ਹੈ ਤੇ ਸੁੰਦਰ ਘੋੜਾ, ਕਹਿੰਦੇ ਸਫੈਦ ਰੰਗ ਦਾ ਘੋੜਾ ਹੈ। ਜਿਸ ਘੋੜੇ ਤੇ ਨੌਵੇਂ ਪਾਤਸ਼ਾਹ ਸਵਾਰ ਹੁੰਦੇ, ਚਿੱਟੇ ਰੰਗ ਦੇ ਘੋੜੇ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਸਵਾਰ ਹੋ ਕੇ ਜਾ ਰਹੇ ਨੇ।
ਮਾਤਾ ਨਾਨਕੀ ਨੁਖਾ ਸਮੇਤ,
ਮਾਤਾ ਨਾਨਕੀ ਜੀ ਇਹ ਵੀ ਜਾ ਰਹੇ ਨੇ, ਸਤਿਗੁਰਾਂ ਦੇ ਪੂਜਨੀਕ ਮਾਤਾ ਨੇ। ਤੇ ਮਾਤਾ ਨਾਨਕੀ ਜੀ ਕੱਲੇ ਨੀ, ਆਪਣੀ ਨੂੰਹ ਮਾਤਾ ਗੁਜਰੀ ਜੀ ਦੇ ਸਮੇਤ ਜਾ ਰਹੇ ਨੇ।
ਡੋਰੇ ਸਿੰਦਨ ਪਰ ਛਬ ਦੇਤ,
ਬੜੇ ਸੋਹਣੇ ਡੋਲੇ ਨੇ, ਡੋਲੇ ਦੇ ਵਿਚ ਮਾਤਾ ਗੁਜਰੀ ਜੀ ਸਵਾਰ ਹੋ ਕੇ ਜਾ ਰਹੇ ਨੇ। ਨਾਲ ਬੜੀ ਸੋਹਣੀ ਇਕ ਰੱਥ ਹੈ, ਸਿੰਦਨ ਕਹਿੰਦੇ ਨੇ ਰੱਥ ਨੂੰ, ਬੜਾ ਸੋਹਣਾ ਰੱਥ ਹੈ ਤੇ ਰੱਥ ਦੇ ਉੱਤੇ ਬੜੇ ਸੋਹਣੇ ਕੱਪੜੇ ਬਸਤਰ ਪਾ ਕੇ ਰੱਥ ਨੂੰ ਸਜਾਇਆ ਹੋਇਆ ਹੈ। ਡੋਲੇ ਬੜੇ ਸੁੰਦਰ ਸਜਾਏ ਹੋਏ ਨੇ। ਇਨ੍ਹਾਂ ਡੋਲਿਆਂ ਤੇ ਰਥਾਂ ਵਿਚ ਸਵਾਰ ਹੋ ਕੇ ਮਾਤਾ ਜੀ ਹੋਣੀ ਜਾ ਰਹੇ ਨੇ। ਉਨ੍ਹਾਂ ਦੇ ਨਾਲ ਉਨ੍ਹਾਂ ਦੀਆਂ ਦਾਸੀਆਂ ਤੇ ਗੋਲੀਆਂ ਵੀ ਹਨ।
ਕਬ ਸੇਵਕਾ ਪਰ ਚੜੈ ਗੁਸਾਈ,
ਇਧਰ ਨੌਵੇਂ ਪਾਤਸ਼ਾਹ ਜੀ ਆਪਣੀ ਮਰਜ਼ੀ ਦੀ ਸਵਾਰੀ ਤੇ ਬੈਠਦੇ ਨੇ। ਕਦੇ ਤਾਂ ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਜਾਂਦੇ ਨੇ, ਤੇ ਕਦੇ ਮਨ ਦੀ ਮੌਜ ਆਉਂਦੀ ਹੈ ਤੇ ਰੱਥ ਤੇ ਸਵਾਰ ਹੋ ਕੇ ਜਾਂਦੇ ਹਨ।
ਸਨੇ ਸਨੇ ਮਾਰਗ ਲੰਘਾਏ,
ਏਦਾਂ ਸਨੇ ਸਨੇ ਸਹਿਜੇ ਸਹਿਜੇ ਕਾਂਸ਼ੀ ਤੋਂ ਚੱਲ ਕੇ ਰਸਤੇ ਦਾ ਜਿਹੜਾ ਪੰਧ ਹੈ, ਪੈਂਡਾ ਹੈ, ਉਹ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਤੈਅ ਕੀਤਾ, ਮੁਕਾਇਆ ਹੈ।
ਪਹੁੰਚਤ ਪੇ ਮਿਰਜ਼ਾਪੁਰ ਨਗਰੀ,
ਚੱਲ ਕੇ ਸਤਿਗੁਰੂ ਜੀ ਸਸਰਾਮ ਤੋਂ ਪਹਿਲਾਂ ਮਿਰਜ਼ਾਪੁਰ ਆਏ ਹਨ। ਮਿਰਜ਼ਾਪੁਰ ਨਗਰ ਆਉਂਦਾ ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਕੇ ਪਹਿਲਾਂ ਮਿਰਜ਼ਾਪੁਰ ਪਹੁੰਚੇ ਹਨ।
ਸੁਣ ਕਰ ਗੁਰਸੁਦ ਸੰਗਤ ਸਗਰੀ,
ਉਧਰ ਜਦੋਂ ਸੰਗਤ ਨੂੰ ਪਤਾ ਲੱਗਾ ਮਿਰਜ਼ਾਪੁਰ ਵਿਚ ਵੀ ਗੁਰੂ ਘਰ ਦੇ ਸਿੱਖ ਸੇਵਕ ਰਹਿੰਦੇ ਸੀ, ਹੋਰ ਵੀ ਨੇੜੇ ਤੇੜੇ ਨਗਰਾਂ ਵਿਚ ਸਿੱਖ ਰਹਿੰਦੇ ਸਨ, ਜਦੋਂ ਉਨ੍ਹਾਂ ਨੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਆਉਣ ਦੀ ਖਬਰ ਸੁਣੀ,
ਉਪਹਾਰ ਲਏ ਅਨੇਕ ਪ੍ਰਕਾਰ,
ਅਨੇਕਾਂ ਪ੍ਰਕਾਰ ਦੇ ਉਪਹਾਰ ਲੈ ਕੇ, ਉਪਹਾਰ ਕਹਿੰਦੇ ਨੇ ਭੇਟਾਵਾਂ ਨੂੰ, ਬੜੀਆਂ ਸੋਹਣੀਆਂ ਭੇਟਾਵਾਂ, ਬੜੇ ਸੋਹਣੇ ਉਪਹਾਰ ਉਹ ਲੈ ਕੇ ਸਤਿਗੁਰੂ ਜੀ ਦੇ ਕੋਲ ਆ ਰਹੇ ਨੇ।
ਆਦਰ ਹਿੱਸੇ ਆਏ ਅਗਵਾਰੇ,
ਸਤਿਗੁਰਾਂ ਦੇ ਆਦਰ ਵਾਸਤੇ, ਮਹਾਰਾਜ ਜੀ ਦੇ ਸਤਿਕਾਰ ਵਾਸਤੇ ਅੱਗੇ ਚੱਲ ਕੇ ਆਏ। ਜਿਹੜੇ ਮਿਰਜ਼ਾਪੁਰ ਦੇ ਵਾਸੀ ਸੀ ਉਹ ਵੀ ਅੱਗੇ ਨਿਕਲ ਕੇ, ਬਾਹਰ ਨਿਕਲ ਕੇ ਆਏ ਨੇ ਸਤਿਗੁਰਾਂ ਨੂੰ ਜੀਓ ਆਇਆ ਕਹਿਣ ਵਾਸਤੇ, ਸਵਾਗਤ ਕਰਨ ਲਈ।
ਮਿਲੇ ਚਾਏ ਕਰ ਬੋਤੀ ਉਮਾਤ,
ਬੜੇ ਉਮਾਹ ਨਾਲ ਦੌੜ ਦੌੜ ਕੇ ਮਿਲਦੇ ਨੇ, ਜਿਵੇਂ ਕਿਸੇ ਨੂੰ ਕੋਈ ਗੁਆਚੀ ਚੀਜ਼ ਲੱਭੀ ਹੋਵੇ ਤੇ ਭੱਜ ਕੇ ਜਾ ਕੇ ਪਕੜਨ ਵਾਸਤੇ ਕੀਮਤੀ ਚੀਜ਼ ਨੂੰ ਹੱਥ ਪਾਉਣ, ਏਦਾਂ ਇਹ ਸਿੱਖ ਬੜੇ ਉਮਾਹ ਨਾਲ, ਬੜੇ ਉਤਸ਼ਾਹ ਤੇ ਚਾਓ ਨਾਲ ਦੌੜ ਦੌੜ ਕੇ ਆਉਂਦੇ। ਮਨ ਵਿਚ ਦਰਸ਼ਨਾਂ ਦੀ ਉਮੰਗ ਹੀ ਬੜੀ ਹੈ, ਚਾਓ ਹੀ ਬੜਾ ਗੁਰਸਿੱਖਾਂ ਦੇ ਹਿਰਦਿਆਂ ਵਿਚ, ਤੇ ਸਤਿਗੁਰਾਂ ਦਾ ਆਗਮ ਜਾਣ ਕੇ, ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ ਨਾ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਏਦਾਂ ਸਤਿਗੁਰਾਂ ਦਾ ਆਗਮਨ ਸੁਣ ਕੇ ਸਿੱਖਾਂ ਨੂੰ ਚਾਓ ਚੜ ਜਾਂਦਾ ਹੈ ਔਰ ਦੌੜ ਦੌੜ ਕੇ ਬੜੇ ਉਮਾਹ ਨਾਲ, ਬੜੇ ਉਤਸ਼ਾਹ ਨਾਲ ਆਉਂਦੇ ਹਨ। ਏਦਾਂ ਦੌੜ ਕੇ ਆਉਂਦੇ ਨੇ ਜਿਵੇਂ ਕੋਈ ਪਿਆਸਾ ਪਾਣੀ ਚਾਹੁੰਦਾ, ਜਿਵੇਂ ਕੋਈ ਪਿਆਸਾ ਪਾਣੀ ਦੀ ਮੰਗ ਕਰਕੇ ਪਾਣੀ ਵਾਲੇ ਪਾਸੇ ਨੂੰ ਦੌੜਦਾ ਹੈ।
ਕਰ ਜੋੜੇ ਨਿਜ ਸੀਸ ਝੁਕਾਵੇ,
ਹੱਥ ਜੋੜਦੇ ਨੇ ਤੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਣਾਂ ਤੇ ਸੀਸ ਝੁਕਾਉਂਦੇ।
ਗੁਰ ਕੇ ਪਦ ਅਰਬਿੰਦ ਲਗਾਵੇ,
ਮਹਾਰਾਜ ਜੀ ਦੇ ਪਵਿੱਤਰ ਚਰਣਾਂ ਕਮਲਾਂ ਨੂੰ ਸਪਰਸ਼ ਕਰਦੇ ਆਪਣੇ ਹੱਥਾਂ ਨਾਲ, ਮਹਾਰਾਜ ਜੀ ਦੇ ਚਰਨ ਪਰਸਦੇ ਨੇ, ਚਰਨਾਂ ਤੇ ਮੱਥਾ ਟੇਕਦੇ ਹਨ।
ਕਰ ਸੰਗ ਸਿਵਰ ਕਰਵਾਇਓ,
ਏਦਾਂ ਸਤਿਗੁਰਾਂ ਨੂੰ ਨਾਲ ਲੈ ਕੇ ਜਿਹੜੇ ਮਿਰਜ਼ਾਪੁਰ ਦੇ ਸਿੱਖ ਸੀ, ਉਨ੍ਹਾਂ ਨੇ ਬੜੇ ਅਦਬ ਨਾਲ, ਬੜੇ ਚਾਉ ਤੇ ਸਤਿਕਾਰ ਨਾਲ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦਾ ਡੇਰਾ ਆਪਣੇ ਨਗਰ ਵਿਚ ਕਰਵਾਇਆ ਹੈ। ਜਿਵੇਂ ਸਤਿਗੁਰੂ ਜੀ ਨੇ ਫੁਰਮਾਨ ਕੀਤਾ, ਜਿਵੇਂ ਸਤਿਗੁਰਾਂ ਨੇ ਆਗਿਆ ਕੀਤੀ, ਉਸੇ ਤਰ੍ਹਾਂ ਮਹਾਰਾਜ ਜੀ ਦੀ ਆਗਿਆ ਅਨੁਸਾਰ ਸਾਰੇ ਨਗਰ ਨਿਵਾਸੀ ਸੇਵਾ ਕਰਨ ਲੱਗੇ।
ਅਨਕ ਪ੍ਰਕਾਰ ਕੀ ਕਰ ਸੇਵਾ, ਕਰੇ ਪ੍ਰਸੰਨ ਮਹਾ ਗੁਰਦੇਵਾ,
ਅਨੇਕ ਪ੍ਰਕਾਰ ਦੀ ਸੇਵਾ, ਗੁਰੂ ਕੇ ਲੰਗਰਾਂ ਵਾਸਤੇ ਰਸਤਾਂ ਬਸਤਾਂ ਦੀ ਸੇਵਾ, ਘੋੜਿਆਂ ਵਾਸਤੇ ਘਾਹ ਪੱਠਾ ਆਦਿਕ ਚਾਹੀਦਾ ਸੀ, ਉਹ ਸਾਰੀ ਸੇਵਾ ਏਦਾਂ ਅਨੇਕ ਪ੍ਰਕਾਰ ਦੀ ਜਿਹੜੀ ਸੇਵਾ ਸਤਿਗੁਰਾਂ ਦੀ ਕਰਕੇ ਸਤਿਗੁਰਾਂ ਨੂੰ ਭਲੀ ਪ੍ਰਕਾਰ ਨਾਲ ਇਹਨਾਂ ਸਿੱਖਾਂ ਨੇ ਆਪਣੇ ਆਪ ਤੇ ਪ੍ਰਸੰਨ ਕੀਤਾ। ਸੇਵਾ ਇਸ ਕਰਕੇ ਕਰ ਰਹੇ ਨੇ ਕਿ ਸਤਿਗੁਰੂ ਜੀ ਸਾਡੇ ਤੇ ਪ੍ਰਸੰਨ ਹੋ ਜਾਣ, ਗੁਰਦੇਵ ਜੀ ਸਾਡੇ ਤੇ ਪ੍ਰਸੰਨ ਹੋ ਜਾਣ। ਏਦਾਂ ਸੇਵਾ ਕਰਕੇ ਸਤਿਗੁਰਾਂ ਦੀ ਪ੍ਰਸੰਨਤਾ ਲਈ ਹੈ।
ਖਾਨ ਪਾਨ ਕੀ ਟਹਿਲ ਵਿਸਾਲਾ,
ਖਾਨ ਪਾਨ ਦੀ ਜਿਹੜੀ ਟਹਿਲ ਸੇਵਾ ਲੰਗਰ ਪ੍ਰਸ਼ਾਦੇ ਦੀ, ਉਹ ਵੀ ਸਾਰੇ ਸਿੱਖਾਂ ਨੇ ਰਲ ਕੇ ਕੀਤੀ ਹੈ।
ਮੁਰਕੀ ਸੰਗਤ ਕਰ ਤਿਸ ਕਾਲਾ,
ਜਿਹੜੇ ਮਿਰਜ਼ਾਪੁਰ ਦੇ ਸਿੱਖ ਸੀ ਉਹਨਾਂ ਨੇ ਸਾਰਿਆਂ ਨੇ ਆਪਣੇ ਹੱਥੀ ਸੇਵਾ ਕੀਤੀ। ਗੁਰੂ ਕੇ ਲੰਗਰਾਂ ਵਾਸਤੇ ਕੋਈ ਲੱਕੜਾਂ ਲੈ ਕੇ ਆ ਰਿਹਾ, ਜੇ ਪਾਣੀ ਦੀ ਲੋੜ ਹੈ ਤੇ ਜਲ ਲੈ ਕੇ ਆ ਰਹੇ ਨੇ। ਏਦਾਂ ਕਈ ਆਪਣੇ ਹੱਥੀ ਪਕਾਉਣ ਦੀ ਸੇਵਾ ਵੀ ਕਰ ਰਹੇ ਨੇ। ਗੁਰੂ ਕੇ ਲੰਗਰਾਂ ਦੀ ਅਨੇਕ ਪ੍ਰਕਾਰ ਦੀ ਜਿਹੜੀ ਸੇਵਾ ਹੈ, ਸੈਂਕੜੇ ਬੰਦਿਆਂ ਵਾਸਤੇ ਲੰਗਰ ਤਿਆਰ ਹੁੰਦਾ ਸੀ ਰੋਜ਼ ਨਿਤਾ ਪ੍ਰਤੀ। ਸਤਿਗੁਰਾਂ ਦੇ ਨਾਲ ਹੀ ਬਹੁਤ ਜ਼ਿਆਦਾ ਸੰਗਤ ਸੀ, ਸਿੱਖ ਸੀ, ਸਾਧਾਂ ਫਕੀਰਾਂ ਦਾ ਬੜਾ ਵੱਡਾ ਟੋਲਾ ਸਤਿਗੁਰਾਂ ਦੇ ਨਾਲ ਹੀ ਚੱਲ ਕੇ ਜਾਂਦਾ ਸੀ। ਇਸ ਕਰਕੇ ਸਾਰਿਆਂ ਵਾਸਤੇ ਲੰਗਰ ਤਿਆਰ ਹੋਣਾ ਤੇ ਲੰਗਰ ਦੀ ਸੇਵਾ ਜਿਹੜੀ ਹੈ ਉਹ ਮਿਰਜ਼ਾਪੁਰ ਨਗਰ ਦੇ ਜਿਹੜੇ ਨਿਵਾਸੀ ਨੇ ਉਹਨਾਂ ਨੇ ਆਪ ਆਪਣੇ ਹੱਥੀ ਕੀਤੀ ਹੈ।
ਉਥੀ ਕਤਰ ਜੋ ਗੁਰ ਕੀ ਕਾਰ,
ਤੇ ਫਿਰ ਜਿਹੜੀ ਗੁਰੂ ਸਾਹਿਬ ਜੀ ਦੀ ਕਾਰ ਸੇਵਾ ਕਾਰ ਇਕੱਠੀ ਕਰਕੇ ਰੱਖੀ ਹੋਈ ਸੀ ਸਿੱਖਾਂ ਨੇ ਆਪਣੇ ਘਰਾਂ ਵਿਚ ਦਸਵੰਧ ਦੀ ਮਾਇਆ, ਕਿਉਂਕਿ ਸਾਲ ਸਾਲ ਛੇ ਛੇ ਮਹੀਨੇ ਸਤਿਗੁਰਾਂ ਦੇ ਦਰਸ਼ਨ ਨਹੀਂ ਸੀ ਹੁੰਦੇ, ਕਈਆਂ ਨੂੰ ਦੋ ਦੋ ਸਾਲ ਵੀ ਬੀਤ ਜਾਂਦੇ ਸੀ। ਤੋ ਸਤਿਗੁਰਾਂ ਨੂੰ ਦੂਰ ਹੋਣ ਕਰਕੇ ਮਹਾਰਾਜ ਜੀ ਦੇ ਦਰਸ਼ਨ ਨਾ ਹੋਣੇ, ਤੋ ਸਿੱਖਾਂ ਨੇ ਮਾਇਆ ਇਕੱਠੀ ਕਰੀ ਜਾਣੀ, ਦਸਵੰਧ ਦੀ ਘਰ ਦੇ ਵਿਚ ਜਮ੍ਹਾਂ ਕਰੀ ਜਾਣੀ। ਜਦੋਂ ਸਤਿਗੁਰਾਂ ਦੇ ਦਰਸ਼ਨ ਹੋਣੇ ਉਦੋਂ ਫਿਰ ਉਹ ਮਾਇਆ ਜਾ ਕੇ ਸਤਿਗੁਰਾਂ ਨੂੰ ਭੇਟ ਕਰਨੀ। ਅੱਜ ਵੀ ਇਸੇ ਤਰ੍ਹਾਂ ਕੀਤਾ ਮਿਰਜ਼ਾਪੁਰ ਦੇ ਵਾਸੀਆਂ ਨੇ, ਜਿਹੜੀ ਗੁਰੂ ਘਰ ਦੀ ਕਾਰ ਇਕੱਠੀ ਕਰਕੇ ਆਪਣੇ ਘਰ ਚ ਦਸਵੰਧ ਦੀ ਰੱਖੀ ਹੋਈ ਸੀ। ਉਹ ਸਾਰੀ ਮਾਇਆ ਲਿਆ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਚਰਨਾਂ ਚ ਰੱਖੀ ਹੈ, ਦਸਵੰਧ ਦੀ ਉਹ ਸਾਰੀ ਮਾਇਆ ਸਤਿਗੁਰਾਂ ਦੇ ਚਰਨਾਂ ਚ ਭੇਟ ਕੀਤੀ ਹੈ।
ਬਸਤਰ ਬੇਬੁਕਨ ਸੁੰਦਰ ਦੀਨ,
ਬੜੇ ਸੋਹਣੇ ਬਸਤਰ, ਕਿਸੇ ਨੇ ਬੜੇ ਸੁੰਦਰ ਗਹਿਣੇ ਅਭੂਖਣ ਉਹ ਸਤਿਗੁਰੂ ਜੀ ਨੂੰ ਭੇਟ ਕੀਤੇ ਹਨ।
ਅਰਪਣ ਸਕਲ ਕੋਰਨ ਕੀਨ,
ਅਨੇਕ ਪ੍ਰਕਾਰ ਦੀਆਂ ਕੋਰਾਨਕ ਪ੍ਰਕਾਰ ਦੀਆਂ ਬੜੀਆਂ ਬੜੀਆਂ ਸੁੰਦਰ ਸੋਹਣੀਆਂ ਭੇਟਾਵਾਂ ਉਹ ਮਹਾਰਾਜ ਜੀ ਨੂੰ ਅਰਪਣ ਕੀਤੀਆਂ ਹਨ।
ਇਕ ਦੋ ਕਰਮ ਕਾਮ ਗੁਰ ਚੱਲੇ,
ਜਿੱਦਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਇਕ ਦੋ ਮੁਕਾਮ ਰਸਤੇ ਵਿਚ ਹੋਰ ਕੀਤੇ ਹਨ, ਇਕ ਦੋ ਡੇਰੇ ਰਸਤੇ ਵਿਚ ਗਰੀਬ ਨਵਾਜ ਪਾਤਸ਼ਾਹ ਜੀ ਨੇ ਹੋਰ ਕੀਤੇ ਤੇ ਚੱਲੀ ਜਾ ਰਹੇ ਨੇ।
ਮੈਂ ਬੋ ਸਿੱਖ ਸੰਗਤ ਮਿਲੀ,
ਰਸਤੇ ਚ ਬੜੀ ਸਿੱਖ ਸੰਗਤ ਸਤਿਗੁਰਾਂ ਨੂੰ ਮਿਲੀ, ਬੜੇ ਸਿੱਖੀ ਸੇਵਕੀ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਆ ਕੇ ਮਿਲੀ ਹੈ।
ਬੰਧਨ ਠਾਨੇ,
ਸਾਰੇ ਆ ਕੇ ਪਿਟਾਵਾਂ ਭੇਟ ਕਰਕੇ ਮਹਾਰਾਜ ਜੀ ਨੂੰ ਮੱਥਾ ਟੇਕਦੇ ਹਨ।
ਜੈ ਬਰ ਕੋ ਬਿਨੈ ਬਖਾਨੇ,
ਔਰ ਮਹਾਰਾਜ ਜੀ ਕੋਲੋਂ ਵਾਰ ਮੰਗਦੇ ਨੇ ਤੇ ਬੇਨਤੀਆਂ ਕਰਦੇ, ਮਹਾਰਾਜ ਸਾਡੀ ਇਹ ਕਾਮਨਾ। ਕਾਮਨਾ ਵਾਲੇ ਸਿੱਖ ਵੀ ਬੜੇ ਨੇ, ਜਿਨ੍ਹਾਂ ਦੇ ਮਨਾਂ ਵਿਚ ਕੋਈ ਨਾ ਕੋਈ ਕਾਮਨਾ ਇੱਛਾ ਹੈ ਔਰ ਉਹ ਆਪਣੀ ਇੱਛਾ ਦੀ ਅਰਦਾਸ ਗੁਰੂ ਸਾਹਿਬ ਦੇ ਚਰਨਾਂ ਚ ਕਰਦੇ, ਮਹਾਰਾਜ ਸਾਡੀ ਇਹ ਕਾਮਨਾ ਆਪ ਜੀ ਪੂਰੀ ਕਰ ਦਿਓ। ਤੋ ਸਤਿਗੁਰੂ ਜੀ ਇਹੋ ਜਿਹੇ ਦਿਆਲੂ ਕਿਰਪਾਲੂ ਨੇ, ਜਿਹੋ ਜਿਹੋ ਜੀ ਭਾਵਨਾ ਕਾਮਨਾ ਧਾਰ ਕੇ ਕੋਈ ਸਿੱਖ ਸਤਿਗੁਰਾਂ ਦੇ ਚਰਨਾਂ ਚ ਆਉਂਦਾ ਸਾਰਿਆਂ ਦੀਆਂ ਕਾਮਨਾਵਾਂ ਸਤਿਗੁਰੂ ਗਰੀਬ ਨਵਾਜ ਜੀ ਪੂਰੀਆਂ ਕਰਦੇ ਹਨ।
ਕਰਤ ਜਾਤ ਸਤਿਗੁਰੂ ਨਿਹਾਲ,
ਨਿਹਾਲ ਹੀ ਕਰਦੇ ਜਾਂਦੇ ਨੇ, ਜਿੱਧਰ ਜਾ ਰਹੇ ਨੇ ਰਸਤੇ ਵਿਚ ਜਿੱਧਰੋਂ ਲੰਘਦੇ ਨੇ ਜਿਹੜਾ ਵੀ ਮਿਲਦਾ ਬਸ ਉਹਨੂੰ ਨਿਹਾਲ ਕਰੀ ਜਾ ਰਹੇ ਨੇ। ਇਹੋ ਜੀ ਕਿਰਪਾ ਦ੍ਰਿਸ਼ਟੀ ਹੈ ਸਤਿਗੁਰਾਂ ਦੀ, ਸਵੱਲੀ ਨਿਗਾਹ ਕਿ ਜਿਸ ਵੱਲ ਵੀ ਤੱਕਦੇ ਨੇ ਵੇਖਦੇ ਨੇ, ਬਸ ਵੇਖਣ ਭਰ ਦੀ ਦੇਰੀ ਹੈ, ਵੇਖਦਿਆਂ ਹੀ ਨਿਹਾਲ ਕਰ ਦਿੰਦੇ ਨੇ।
ਨਰਨ ਕੇ ਬੰਧਨ ਟਾਲ,
ਅਨੇਕਾਂ ਜੀਵਾਂ ਦੇ ਬੰਧਨ ਮਹਾਰਾਜ ਜੀ ਖਤਮ ਕਰ ਰਹੇ ਨੇ, ਬੰਧਨ ਤੋੜ ਰਹੇ ਨੇ ਮਹਾਰਾਜ ਜੀ ਦੀ ਸਤਿਗੁਰਾਂ ਦੀ ਦਇਆ ਦ੍ਰਿਸ਼ਟੀ ਨਾਲ ਅਨੇਕਾਂ ਦੇ ਬੰਧਨ ਕੱਟੇ ਜਾ ਰਹੇ ਨੇ।
ਜੈ ਜੈਕਾਰ ਹੋਏ ਤੈਰਿਓ,
ਹਰ ਪਾਸੇ ਸਤਿਗੁਰਾਂ ਦੀ ਜੈ ਜੈਕਾਰ ਹੋ ਰਹੀ ਹੈ, ਹਰ ਪਾਸੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੀ ਉਪਮਾ ਹੋ ਰਹੀ ਹੈ।
ਹੋਰ ਗ੍ਰਾਮਨ ਸਭ ਨੇ ਜਸ ਕਹਿਓ,
ਕੱਲੇ ਕੱਲੇ ਨਗਰ ਵਿਚ, ਕੱਲੇ ਕੱਲੇ ਗ੍ਰਾਮ ਚ, ਸ਼ਹਿਰ ਵਿਚ, ਜਿੱਥੇ ਜਿੱਥੇ ਵੀ ਸਿੱਖ ਦਰਸ਼ਨ ਕਰਕੇ ਜਾਂਦੇ ਨੇ ਉਹ ਜਾ ਕੇ ਹੋਰਾਂ ਨੂੰ ਉਪਮਾ ਕਰਕੇ ਸੁਣਾਉਂਦੇ। ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਬਾਰੇ ਹੋਰਨਾਂ ਨੂੰ ਵੀ ਜਾ ਕੇ ਦੱਸਦੇ ਕਿ ਭਾਈ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਆਪਣੇ ਇਲਾਕੇ ਚ ਆਏ ਨੇ, ਉਨ੍ਹਾਂ ਦੇ ਦਰਸ਼ਨ ਕਰਕੇ ਸਾਨੂੰ ਆਹ ਕੁਝ ਪ੍ਰਾਪਤ ਹੋਇਆ। ਤੇ ਸੁਣ ਕੇ ਫਿਰ ਹੋਰ ਆਉਂਦੇ, ਉਹ ਕਹਿੰਦੇ ਫਿਰ ਅਸੀਂ ਵੀ ਜਾ ਕੇ ਦਰਸ਼ਨ ਕਰੀਏ। ਏਦਾਂ ਪੁਰ ਪੁਰ ਗ੍ਰਾਮ ਗ੍ਰਾਮ ਵਿਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੁਜਸ, ਗੁਰੂ ਸਾਹਿਬ ਦੀ ਵਡਿਆਈ ਘਰ ਘਰ ਵਿਚ ਪ੍ਰਗਟ ਹੋ ਰਹੀ ਹੈ, ਘਰ ਘਰ ਵਿਚ ਉਜਾਗਰ ਹੋ ਰਹੀ ਹੈ।
ਜਸਾ ਮਹਾਕਰਮ ਦਾ ਸਾਵਨ,
ਤੇ ਕਹਿੰਦੇ ਜਿਵੇਂ ਆਕਾਸ਼ ਦੇ ਵਿਚ ਸਾਵਣ ਦੇ ਮਹੀਨੇ ਵਿਚ ਬੱਦਲ ਛਾ ਕੇ ਘਟਾਵਾਂ ਉਮੜ ਉਮੜ ਕੇ ਆਉਂਦੀਆਂ ਨੇ ਨਾ, ਏਦਾਂ ਬੱਦਲਾਂ ਵਾਂਗਰ ਉਮੜ ਉਮੜ ਕੇ ਆਉਂਦੇ ਨੇ ਸਿੱਖ ਦਰਸ਼ਨਾਂ ਨੂੰ।
ਥਲ ਉੱਚਾ ਵਚ ਕਰੈ ਬਸਾਵਨ,
ਤੇ ਕਹਿੰਦੇ ਜਿਵੇਂ ਆਕਾਸ਼ ਦੇ ਵਿਚੋਂ ਮੀਂਹ ਵਰਸਦਾ ਹੈ, ਤੇ ਮੀਂਹ ਵਰਸਦਾ ਤੇ ਥਲ ਭਾਵੇਂ ਕੋਈ ਉੱਚਾ ਹੋਵੇ ਤੇ ਨੀਵਾਂ ਹੋਵੇ, ਸਾਰੇ ਪਾਸੇ ਇਕ ਸਾਰ ਮੀਂਹ ਵਰਸਦਾ ਹੈ। ਉੱਚੀਆਂ ਥਾਵਾਂ ਤੇ ਵੀ ਓਨਾ ਹੀ ਪੈਂਦਾ ਤੇ ਓਨਾ ਹੀ ਨੀਵੀਆਂ ਥਾਵਾਂ ਤੇ ਵੀ ਵਰਦਾ ਹੈ। ਇਕੋ ਜਿਹਾ ਉੱਚੇ ਨੀਵੇਂ ਸਾਰੇ ਥਾਵਾਂ ਤੇ ਇਕੋ ਜਿਹਾ ਮੀਂਹ ਵਰਸਦਾ, ਇਕ ਸਾਰ ਵਰਸਦਾ ਹੈ।
ਤਪਤ ਹੈ ਸਭ ਕੀ ਇਕ ਸਾਰ, ਤਥਾ ਨਿਹਾਲ ਕਰਤੇ ਇਕ ਬਾਰ।
ਸਤਿਗੁਰੂ ਜੀ ਜਿਵੇਂ ਮੀਂਹ ਵਰਸਦਾ ਤੇ ਸਾਰਿਆਂ ਦੀ ਤਪਸ਼ ਹਰ ਲੈਂਦਾ ਨਾ, ਇਕੋ ਬਰਾਬਰ ਸਾਰਿਆਂ ਦੀ ਤਪਸ਼ ਹਰਦਾ। ਇਹ ਨਹੀਂ ਕਿ ਕਿਸੇ ਅਮੀਰ ਦੀ ਗਰਮੀ ਦੂਰ ਹੋ ਜਾਂਦੀ ਹੈ ਤੇ ਗਰੀਬ ਜਿਹੜਾ ਉਹ ਗਰਮੀ ਚ ਰਹਿੰਦਾ, ਮੀਂਹ ਪੈਂਦਾ ਤੇ ਅਮੀਰ ਗਰੀਬ ਨੂੰ ਇਕੋ ਜਿਹੀ ਠੰਡਕ ਮਿਲਦੀ, ਇਕੋ ਜਿਹੀ ਸ਼ੀਤਲਤਾ ਮਿਲਦੀ ਹੈ। ਇਸੇ ਤਰ੍ਹਾਂ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਵੀ ਸਾਰਿਆਂ ਨੂੰ ਇਕ ਸਾਰ ਹੀ ਨਿਹਾਲ ਕਰ ਰਹੇ ਨੇ। ਜਿਹੜਾ ਵੀ ਕੋਈ ਆਉਂਦਾ ਹੈ ਸਾਰਿਆਂ ਤੇ ਇਕੋ ਜਿਹੀ ਕਿਰਪਾ ਦ੍ਰਿਸ਼ਟੀ ਮਹਾਰਾਜ ਜੀ ਕਰਦੇ ਨੇ। ਇਕ ਸਾਰ ਉੱਚਾ ਨੀਵਾਂ, ਗਰੀਬ ਅਮੀਰ, ਖੱਤਰੀ ਬ੍ਰਾਹਮਣ, ਸ਼ੂਦਰ ਵੈਸ਼, ਕਿਸੇ ਵੀ ਧਰਮ ਦਾ ਕੋਈ ਧਾਰ ਨਹੀਂ ਹੈ, ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਮੁਸਲਮਾਨ ਹੈ, ਕਿਸੇ ਵੀ ਧਰਮ ਦਾ ਧਾਰ ਨਹੀਂ, ਸਤਿਗੁਰਾਂ ਦੇ ਕੋਲ ਆਉਂਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਸਾਰਿਆਂ ਨੂੰ ਨਿਹਾਲ ਕਰ ਰਹੇ ਹਨ।
ਜਲਤ ਜਲਤ ਕਰਮ ਨਾਸ਼ੀ ਸ਼ਨਾਨਾ, ਜਲਤ ਜਲਤ ਕਰਮ ਨਾਸ਼ਾ ਸਲਤਾ।
ਇਸੇ ਤਰ੍ਹਾਂ ਚਲਦਿਆਂ ਚਲਦਿਆਂ ਰਸਤੇ ਚ ਨਦੀ ਆਈ, ਇਸ ਨਦੀ ਦਾ ਨਾਂ ਹੈ ਕਰਮਨਾਸ਼ਾ। ਇਹਨੂੰ ਕਰਮਨਾਸ਼ਾ ਨਦੀ ਕਹਿੰਦੇ ਨੇ। ਕਾਂਸ਼ੀ ਤੇ ਬਿਹਾਰ ਦੇ ਵਿਚਕਾਰ ਇਹ ਇੱਕ ਨਦੀ ਹੈ, ਇਹਨੂੰ ਬੜਾ ਪਵਿੱਤਰ ਮੰਨਦੇ ਨੇ ਉਸ ਇਲਾਕੇ ਦੇ ਲੋਕ, ਇਹਨੂੰ ਕਰਮਨਾਸ਼ਾ ਨਦੀ ਕਹਿੰਦੇ ਹਨ।
ਚਲਤਾ
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਇਸ ਨਦੀ ਦੇ ਕੰਢੇ ਆਏ, ਵੇਖਿਆ ਕਿ ਅੱਗੇ ਨਦੀ ਚੱਲ ਰਹੀ ਹੈ, ਬੜਾ ਨਿਰਮਲ ਤੇ ਪਵਿੱਤਰ ਜਲ ਇਸ ਨਦੀ ਵਿਚ ਵਗ
ਰਿਹਾ ਹੈ।
ਸਤਿਗੁਰੂ ਜੀ ਇੱਥੇ ਉਤਰੇ ਨੇ ਕਿਨਾਰੇ ਤੇ, ਤੇ ਉਤਰ ਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਇਸ ਨਦੀ ਵਿਚ ਇਸ਼ਨਾਨ ਕੀਤਾ।
ਜੋ ਅਪਵਿੱਤਰ ਹੈ ਅਸਥਾਨਾ,
ਪਾਤਸ਼ਾਹ ਜੀ ਜਿਹੜੀਆਂ ਅਪਵਿੱਤਰ ਥਾਵਾਂ ਨੇ, ਅਪਵਿੱਤਰ ਨਦੀਆਂ ਹੋ ਜਾਂਦੀਆਂ ਨੇ ਲੋਕਾਂ ਦੇ ਪਾਪ ਕਰਮ ਧੋਂਦਿਆਂ, ਉਹ ਜਿਹੜੇ ਅਪਵਿੱਤਰ ਥਾਂ ਹਨ, ਅਪਵਿੱਤਰ ਜਗਾਵਾਂ ਹਨ।
ਸਤਿਗੁਰ ਪਰਸੇ ਹੋਏ ਪੁਨੀਤ,
ਸਤਿਗੁਰਾਂ ਦੇ ਪਰਸਣ ਨਾਲ ਉਹ ਜਗ੍ਹਾ ਪਵਿੱਤਰ ਹੋ ਜਾਂਦੀ ਹੈ। ਜਿੱਥੇ ਸਤਿਗੁਰੂ ਜੀ ਆ ਕੇ ਆਪਣੇ ਚਰਨ ਪਾਉਂਦੇ ਨੇ ਨਾ, ਜਿੱਥੇ ਮਹਾਰਾਜ ਜੀ ਆ ਕੇ ਚਰਨ ਪਾਉਂਦੇ, ਉਹ ਜਗ੍ਹਾ ਪਵਿੱਤਰ ਹੋ ਜਾਂਦੀ ਹੈ, ਉਹ ਥਾਂ ਪਵਿੱਤਰ ਤੇ ਪਾਵਨ ਹੋ ਜਾਂਦੀ ਹੈ।
ਮਹਾਦੋਸ਼ ਤਿਸ ਜਾਏ ਬਤੀਤ,
ਔਰ ਉਹਦਾ ਮਹਾਦੋਸ਼ ਨਿਵਿਰਤ ਹੋ ਜਾਂਦਾ ਹੈ। ਉਹਦੇ ਜਿਹੜੇ ਮਹਾਦੋਸ਼ ਪਾਪ ਨੇ ਉਹ ਨਿਵਿਰਤ ਹੋ ਜਾਂਦੇ ਹਨ।
ਹੁਣ ਸੰਤਨ ਤੋਂ ਬਾਗ ਬਖਾਨਾ,
ਤੋਂ ਫਿਰ ਨਾਲੇ ਸੰਤਾਂ ਮਹਾਂਪੁਰਖਾਂ ਸਾਧੂਆਂ ਦਾ ਇਹ ਬਚਨ ਹੈ,
ਉਤੋਂ ਕ੍ਰਿਸ਼ਨ ਤੋਂ ਭੂਪ ਮਾਨਾ।
ਹੁਣ ਇਹ ਜਿਹੜੀ ਨਦੀ ਹੈ, ਇਸ ਨਦੀ ਬਾਰੇ ਦੱਸ ਰਹੇ ਨੇ, ਕਰਮਨਾਸਾ ਨਦੀ ਬਾਰੇ। ਕਹਿੰਦੇ ਇੱਕ ਤ੍ਰਿਸ਼ੰਕੂ ਰਾਜਾ ਹੋਇਆ,
ਮੁਨ ਗਨ ਤੀਰਥ ਗਨ ਚਲ ਲੀਨੋ,
ਬਹੁਤ ਸਾਰੇ ਮੁਨੀਆਂ ਨੇ ਰਲ ਕੇ ਤੀਰਥਾਂ ਦਾ ਪਾਣੀ ਇਕੱਠਾ ਕੀਤਾ।
ਨਿਪਕੋ ਮਜਮਾਵਨ ਕੀਨੋ,
ਉਹਨਾਂ ਸਾਰੇ ਰਿਸ਼ੀਆਂ ਮੁਨੀਆਂ ਨੇ ਕਈ ਤੀਰਥਾਂ ਦਾ ਪਾਣੀ ਲਿਆਂਦਾ, ਤੇ ਪਾਣੀ ਲਿਆ ਕੇ ਰਾਜੇ ਤ੍ਰਿਸ਼ੰਕੂ ਨੂੰ ਉਸ ਪਾਣੀ ਨਾਲ, ਤੀਰਥਾਂ ਦੇ ਜਲ ਨਾਲ ਇਸ਼ਨਾਨ ਕਰਵਾਇਆ।
ਇਸਤੇ ਨਦੀ ਕੈ ਕਰਮ ਨਾਸ਼ਾ,
ਫਿਰ ਇਹ ਨਦੀ ਪੈਦਾ ਹੋਈ, ਇਹ ਨਦੀ ਬਣੀ, ਇਸ ਕਰਕੇ ਇਸ ਨਦੀ ਨੂੰ ਕਰਮਨਾਸਾ ਨਦੀ ਕਹਿੰਦੇ ਨੇ।
ਅਬ ਤੇ ਪਈ ਕੁਕਰਮ ਬਿਨਾਸਾ,
ਮਹਾਰਾਜ ਜੀ ਨੇ ਬਚਨ ਕੀਤਾ, ਕਹਿੰਦੇ ਵੀ ਹੁਣ ਸਾਡੇ ਚਰਨ ਪੈ ਗਏ ਨੇ, ਸੰਗਤ ਦੇ ਚਰਨ ਪੈ ਗਏ ਨੇ ਇਸ ਨਦੀ ਚ, ਹੁਣ ਇਹ ਕੱਲੀ ਕਰਮ ਨਾਸਾ ਨਹੀਂ ਰਹੀ, ਇਹ ਕੁਕਰਮਨ ਵਿਨਾਸ਼ਾ ਵੀ ਹੋ ਗਈ ਹੈ। ਇਹ ਹੁਣ ਕੁਕਰਮ ਵਿਨਾਸ਼ਾ ਵੀ ਹੋ ਗਈ ਹੈ, ਕੁਕਰਮਾਂ ਦਾ ਵਿਨਾਸ਼ ਵੀ ਕਰੇਗੀ।
ਗਮਨੇ ਸਤਿਗੁਰ ਗਏ ਅਗਾਰੇ,
ਤਾਂ ਇਹ ਬਚਨ ਕਰਕੇ ਇਸ ਨਦੀ ਦੇ ਕੰਢੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਨਦੀ ਪਾਰ ਕੀਤੀ ਹੈ।
ਸਸਰਾਮ ਕੇ ਪਹੁੰਚੇ ਮਜਾਰੇ,
ਮਹਾਰਾਜ ਜੀ ਸੰਸਰਾਮ ਪਹੁੰਚੇ ਹਨ। ਸੰਸਰਾਮ ਨਗਰ ਜਿੱਥੇ ਚਾਚਾ ਫੱਗੂ ਉਡੀਕ ਕਰ ਰਿਹਾ, ਬੜੇ ਸਿੱਖ ਭਾਵਨਾ ਨਾਲ ਉਡੀਕ ਰਹੇ ਨੇ ਸਤਿਗੁਰਾਂ ਦੇ ਚਰਨਾਂ ਦੇ ਦਰਸ਼ਨਾਂ ਵਾਸਤੇ, ਮਨ ਚ ਤਾਂਘ ਰੱਖੀ ਬੈਠੇ ਨੇ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਕੇ ਸਸਰਾਮ ਪਹੁੰਚੇ ਹਨ।
ਸਭ ਕੋ ਤਿਆਗੀ ਕਾਕੀ ਗਏ, ਨਿਜ ਤੁਰੰਗ ਕੋ ਬੇਗ ਚਲਾਏ।
ਨਾਲ ਸਤਿਗੁਰਾਂ ਦੇ ਸੰਗਤ ਸੀ। ਜਦੋਂ ਸਸਰਾਮ ਦੇ ਨੇੜੇ ਪਹੁੰਚੇ ਨਾ, ਤੇ ਮਹਾਰਾਜ ਜੀ ਸਾਰਿਆਂ ਨੂੰ ਛੱਡ ਕੇ, ਸਭ ਨੂੰ ਤਿਆਗ ਕੇ ਕਹਿੰਦੇ ਵੀ ਤੁਸੀਂ ਆ ਜਾਓ, ਜੇ ਸਹਿਜੇ ਸਹਿਜੇ ਅਸੀਂ ਚੱਲੇ ਆ। ਮਹਾਰਾਜ ਜੀ ਨੇ ਆਪਣੇ ਘੋੜੇ ਨੂੰ ਪੋਹੀਏ ਪਾਇਆ, ਦੁੜਾਇਆ, ਅੱਡੀ ਮਾਰੀ ਤੇ ਘੋੜੇ ਨੂੰ ਤੇਜ ਕਰ ਲਿਆ, ਤੇ ਕੱਲੇ ਹੀ ਸਭ ਨੂੰ ਛੱਡ ਕੇ, ਜਿਹੜੀ ਸੰਗਤ ਸੀ ਨਾਲ ਸਤਿਗੁਰਾਂ ਦੇ ਸਿੱਖ ਸੀ, ਉਨ੍ਹਾਂ ਸਾਰਿਆਂ ਨੂੰ ਛੱਡ ਕੇ ਇਕੱਲੇ ਹੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਘੋੜਾ ਦੌੜਾ ਕੇ ਸਸਰਾਮ ਨਗਰ ਨੂੰ ਚਲੇ ਗਏ।
ਕਹਿਓ ਪਿਛਾਰੀ ਸੰਗਰੇ ਆਵੋ,
ਕੀਤਾ ਭਾਈ ਸਾਡੇ ਪਿੱਛੇ ਪਿੱਛੇ ਸਾਰੇ ਸਹਿਜੇ ਸਹਿਜੇ ਆ ਜਾਓ, ਅਸੀਂ ਚੱਲੇ ਹਾਂ।
ਮੰਦ ਮੰਦ ਮਾਰਗ ਗਮਨਾਓ,
ਸਹਿਜੇ ਸਹਿਜੇ ਰਸਤੇ ਵਿਚ ਤੁਰੇ ਆਓ, ਪੈਂਡਾ ਤੈਅ ਕਰਦੇ ਆਓ, ਤੁਹਾਨੂੰ ਕਾਲ ਕਰਨ ਦੀ ਲੋੜ ਨਹੀਂ। ਅਸੀਂ ਕਾਹਲੀ ਤਾਂ ਚੱਲਿਆ ਕਿਉਂਕਿ ਸਾਡੇ ਸਿੱਖ ਬੜੇ ਉਤਾਵਲੇ ਨੇ ਸਾਡੇ ਦਰਸ਼ਨਾਂ ਲਈ।
ਹਮਨੇ ਕਰਨੋ ਕਾਜੀ ਅਗਾਰੇ,
ਅਸੀਂ ਅੱਗੇ ਜਾ ਕੇ ਕੋਈ ਕਾਰਜ ਕਰਨਾ, ਸਸਰਾਮ ਨਗਰ ਵਿਚ ਜਾ ਕੇ ਕੋਈ ਕੰਮ ਕਰਨਾ।
ਕਿਮ ਕਹਿ ਸਤਿਗੁਰ ਬੇਗ ਸਿਦਾਰੇ,
ਏਦਾਂ ਕਹਿ ਕੇ ਸਤਿਗੁਰਾਂ ਨੇ ਘੋੜਾ ਤੇਜ਼ੀ ਨਾਲ ਦੌੜਾਇਆ, ਸਾਰੀ ਸੰਗਤ ਨੂੰ ਪਿੱਛੇ ਛੱਡ ਦਿੱਤਾ। ਹੁਣ ਜਦੋਂ ਸਿੱਖਾਂ ਦੇ ਸਮੁਦਾਇ ਨਾਲ ਜਾਣਾ ਹੁੰਦਾ, ਫਿਰ ਸਹਿਜੇ ਸਹਿਜੇ ਤੁਰਨਾ ਹੁੰਦਾ। ਮਹਾਰਾਜ ਜੀ ਨੇ ਸਾਰਿਆਂ ਨੂੰ ਛੱਡ ਦਿੱਤਾ ਪਿੱਛੇ, ਤੇ ਘੋੜਾ ਦੌੜਾ ਕੇ ਬੜੀ ਤੇਜ਼ੀ ਨਾਲ ਮਹਾਰਾਜ ਜੀ ਸਸਰਾਮ ਨਗਰ ਵੱਲ ਚੱਲੇ ਹਨ।
ਚਾਚਾ ਫੱਗੋ ਕੇ ਕਰ ਗਏ, ਕਰੀ ਪ੍ਰਤਗਿਆ ਪੁਰਤ ਬਏ।
ਚੱਲ ਕੇ ਗਰੀਬ ਨਵਾਜ ਪਾਤਸ਼ਾਹ ਜੀ ਘੋੜਾ ਦੌੜਾ ਕੇ ਸਿੱਧਾ ਆਏ ਨੇ ਚਾਚੇ ਫੱਗੂ ਦੇ ਘਰ, ਜਿੱਥੇ ਚਾਚੇ ਫੱਗੂ ਨੇ ਬੜਾ ਸੋਹਣਾ ਮਕਾਨ ਬਣਵਾਇਆ ਸੀ। ਤੇ ਮਨ ਚ ਭਾਵਨਾ ਸੀ ਕਿ ਘੋੜੇ ਤੇ ਚੜੇ ਚੜਾਏ ਸਤਿਗੁਰੂ ਜੀ ਅੰਦਰ ਆਉਣ, ਤੇ ਇਸੇ ਕਰਕੇ ਦਰਵਾਜਾ ਵੀ ਵੱਡਾ ਰਖਵਾਇਆ ਹੋਇਆ ਸੀ। ਨੌਵੇਂ ਪਾਤਸ਼ਾਹ ਜੀ ਮਹਾਰਾਜ ਉਹਦੀ ਭਾਵਨਾ ਪੂਰੀ ਕਰਨ ਲਈ, ਉਹਦੀ ਪ੍ਰਤੱਗਿਆ ਪੂਰੀ ਕਰਨ ਲਈ, ਉਹਦਾ ਪ੍ਰਣ ਪੂਰਾ ਕਰਨ ਲਈ ਮਹਾਰਾਜ ਜੀ ਚੱਲ ਕੇ ਉਹਦੇ ਘਰ ਆਏ।
ਕੌਲ ਸਦਨ ਕੋ ਬਡੋ ਚਿਨਾਇਓ, ਪ੍ਰੇਮ ਡੋਰ ਗੁਰ ਐਂਚ ਮੰਗਾਇਓ।
ਜਿਹਨੇ ਆਪਣੇ ਘਰ ਦਾ ਦਰਵਾਜਾ ਬੜਾ ਵੱਡਾ ਤੇ ਉੱਚਾ ਰਖਵਾਇਆ ਹੋਇਆ ਸੀ ਕਿ ਸਤਿਗੁਰੂ ਜੀ ਘੋੜੇ ਤੇ ਚੜੇ ਹੀ ਅੰਦਰ ਆਉਣ, ਉਹਨਾਂ ਨੂੰ ਘੋੜੇ ਤੋਂ ਲੱਥ ਕੇ ਨਾ ਆਉਣਾ ਪਵੇ, ਉਤਰ ਕੇ ਨਾ ਆਉਣਾ ਪਵੇ, ਏਦਾਂ ਦੀ ਪ੍ਰਤੱਗਿਆ ਜਿਹਨੇ ਕੀਤੀ ਤੇ ਪ੍ਰੇਮ ਦੀ ਡੋਰ ਪਾਈ ਹੋਈ, ਤੇ ਪ੍ਰੇਮ ਦੀ ਉਸ ਡੋਰ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਖਿੱਚ ਕੇ ਆਪਣੇ ਘਰ ਮੰਗਵਾ ਲਿਆ।
ਵਾਹਨ ਚੜੇ ਅਜਰ ਮੈਂ ਆਵੇ, ਪਰਛਾਨਿਓ ਪ੍ਰੀਤ ਵਧਾਵੇ।
ਪ੍ਰਣ ਕੀਤਾ ਸੀ ਚਾਚੇ ਫੱਗੂ ਨੇ ਵੀ ਘੋੜੇ ਤੇ ਚੜੇ ਚੜਾਏ ਸਤਿਗੁਰੂ ਜੀ ਮੇਰੇ ਮਕਾਨ ਵਿਚ ਆਉਣ, ਮੰਦਰ ਵਿਚ ਆਉਣ, ਏਦਾਂ ਦਾ ਪ੍ਰਣ ਕਰਕੇ ਬੜੀ ਭਾਰੀ ਗੂੜੀ ਪ੍ਰੀਤ ਗੁਰੂ ਸਾਹਿਬ ਦੇ ਚਰਨਾਂ ਨਾਲ ਚਾਚੇ ਫੱਗੂ ਨੇ ਵਧਾਈ ਹੋਈ ਹੈ। ਬੜੀ ਭਾਵਨਾ ਤੇ ਬੜਾ ਪਿਆਰ ਉਹ ਹਿਰਦੇ ਵਿਚ ਗੁਰੂ ਸਾਹਿਬ ਦੇ ਚਰਨਾਂ ਪ੍ਰਤੀ ਬਣਿਆ ਹੋਇਆ ਹੈ।
ਗੁਰੂ ਤੇਗ ਬਹਾਦਰ ਚੰਦ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ,
ਆਏ ਚੜੇ ਤੁਰੰਗ ਬਿਲੰਦ।
ਚਾਚੇ ਫੱਗੂ ਦਾ ਪ੍ਰਣ ਪੂਰਾ ਕਰਨ ਲਈ, ਇਹਦੀ ਭਾਵਨਾ ਪੂਰੀ ਕਰਨ ਲਈ ਮਹਾਰਾਜ ਜੀ ਘੋੜੇ ਤੇ ਚੜੇ ਚੜਾਇਆ ਹੀ ਇਹਦੇ ਘਰ ਵਿਚ ਪ੍ਰਵੇਸ਼ ਕਰ ਗਏ। ਮਹਾਰਾਜ ਜੀ ਨੇ ਇਹਦੇ ਘਰ ਦੇ ਵਿਚ ਪ੍ਰਵੇਸ਼ ਕੀਤਾ ਹੈ।
ਸ਼ਮਸ਼ੀਰ ਸੁਹਾਏ ਨਿਖੰਗ,
ਰਾਤਰੇ ਮਹਾਰਾਜ ਜੀ ਦੇ ਸ਼ਮਸ਼ੀਰ ਸੋਭਦੀ ਹੈ, ਤੇ ਮੋਢਿਆਂ ਤੇ ਤੀਰਾਂ ਦਾ ਪੱਥਾ ਹੈ, ਹੱਥ ਵਿਚ ਕਰਕ ਪਕੜਿਆ ਹੋਇਆ, ਸੀਸ ਤੇ ਬੜਾ ਸੋਹਣਾ ਦਸਤਾਰਾ ਸਜਿਆ ਹੋਇਆ, ਸਫੇਦ ਰੰਗ ਦਾ ਚਾਦਰਾ ਮਹਾਰਾਜ ਜੀ ਨੇ ਬੁੱਕਲ ਮਾਰਿਆ ਹੋਇਆ, ਤੇ ਚਿੱਟੇ ਰੰਗ ਦਾ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਘੋੜਾ ਹੈ।
ਸਰਾਸਨ ਦੀਰਘ ਅੰਗ,
ਹੱਥ ਦੇ ਵਿਚ ਸਰਾਸਨ ਤਨਕ ਪਕੜਿਆ ਹੋਇਆ, ਤੇ ਮਹਾਰਾਜ ਜੀ ਦੇ ਸਰੀਰ ਦੇ ਜਿਹੜੇ ਅੰਗ ਨੇ ਬੜੇ ਦੀਰਘ ਨੇ, ਨੌਵੇਂ ਪਾਤਸ਼ਾਹ ਜੀ ਦਾ ਸਰੀਰ ਬੜਾ ਬਲਵਾਨ ਸੀ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਵਾਂਗਰ ਹੀ ਉਹਨਾਂ ਜੈਸੀ ਹੀ ਸਰੀਰ ਦੀ ਕੱਦ ਕਾਠੀ ਸੀ ਤੇ ਉੱਚਾ ਲੰਮਾ ਕੱਦ ਸੀ ਮਹਾਰਾਜ ਨਾਵੇਂ ਪਾਤਸ਼ਾਹ ਦਾ ਸਰੀਰ ਬੜਾ ਬਲਵਾਨ ਹੈ ਨੌਵੇਂ ਪਾਤਸ਼ਾਹ ਜੀ ਦਾ
ਅਰੂਡੇ ਅੰਤਰ ਬਰੇ
ਮਹਾਰਾਜ ਜੀ ਘੋੜੇ ਤੇ ਸਵਾਰ ਹੋਏ ਉਸੇ ਤਰ੍ਹਾਂ ਘੋੜੇ ਤੇ ਸਵਾਰ ਹੋਏ ਹੀ ਅੰਦਰ ਵੜੇ ਹਨ ਸਸਰਾਮ ਨਗਰ ਦੇ ਵਿਚ ਚਾਚੇ ਫੱਗੂ ਦੇ ਘਰ ਚ ਪ੍ਰਵੇਸ਼ ਕੀਤਾ
ਜਲ ਰੁਚਰ ਮੈਂ ਸ਼ੋਭਤ ਖਰੇ
ਬੜਾ ਸੋਹਣਾ ਵਿਹੜਾ ਸੀ ਚਾਚੇ ਫੱਗੂ ਦਾ ਬਣਿਆ ਹੋਇਆ ਉਸ ਵਿਹੜੇ ਦੇ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਖਲੋਤੇ ਹਨ
ਇੱਥੇ ਉੱਚ ਨਰ ਹੇਰਤ ਸਮਝਾਏ ਨਭ ਤੇ ਉਤਰੇ ਆਏ
ਉਧਰ ਇਧਰ ਉਧਰ ਲੋਕ ਵੇਖ ਕੇ ਹੈਰਾਨ ਹੋ ਰਹੇ ਨੇ ਵਿਸਮਾਦ ਵਿਚ ਜਾ ਰਹੇ ਨੇ ਤੇ ਹੈਰਾਨੀ ਨਾਲ ਵੇਖਦੇ ਨੇ ਕਹਿੰਦਾ ਵੀ ਇਹ ਕੋਈ ਆਕਾਸ਼ ਵਿਚੋਂ ਉਤਰ ਕੇ ਆਏ ਨੇ ਕੌਣ ਨੇ ਅਚਾਨਕ ਹੀ ਅਚਨ ਚੇਤੀ ਕਿਉਂਕਿ ਸਭ ਦੇ ਹੈਰਾਨ ਸਨ ਪਤਾ ਹੀ ਨੀ ਲੱਗਾ ਕਿ ਕਿਹੜੇ ਵੇਲੇ ਸਤਿਗੁਰੂ ਜੀ ਘੋੜਾ ਲੈ ਕੇ ਅੰਦਰ ਆ ਪਹੁੰਚੇ ਮਹਿਲ ਦੇ ਵਿਚ ਮੰਦਰ ਦੇ ਵਿਚ ਤੇ ਸਾਰੇ ਜਿਹੜੇ ਇਧਰ ਉਧਰ ਲੋਕ ਫਿਰਦੇ ਸੀ ਹੈਰਾਨੀ ਨਾਲ ਵੇਖਦੇ ਨੇ ਕਹਿੰਦੇ ਕੌਣ ਨੇ ਕਹਿੰਦੇ ਏਦਾਂ ਜਾਪਦਾ ਜਿਵੇਂ ਆਕਾਸ਼ ਵਿਚੋਂ ਕੋਈ ਉਤਰ ਕੇ ਆਇਆ ਹੋਵੇ
ਮਹਾਰਾਜ
ਵੱਡੇ ਮਹਾਰਾਜ ਜਾਪਦੇ ਨੇ ਜਿਵੇਂ ਕੋਈ ਬਾਦਸ਼ਾਹ ਹੋਵੇ ਤੇ ਕਹਿੰਦੇ ਮਹਾਰਾਜੇ ਦੇ ਸਮਾਨ ਇਹਨਾਂ ਦਾ ਬੜਾ ਵੱਡਾ ਭਾਰੀ ਉਤਸ਼ਾਹ ਹੈ
ਕਿਤੇ ਸ਼ੰਕ ਮਾਨ ਚਿਤ ਨਾਏ
ਕਹਿੰਦੇ ਕਿਸੇ ਤੋਂ ਮਨ ਵਿਚ ਕੋਈ ਸ਼ੰਕਾ ਨਹੀਂ ਹੈ ਕਿਸੇ ਪ੍ਰਤੀ ਮਨ ਦੇ ਵਿਚ ਕੋਈ ਚਿੰਤਾ ਫਿਕਰ ਨਹੀਂ ਇਹਨਾਂ ਦੇ ਮਨ ਵਿਚ ਐਨ ਜਿਵੇਂ ਕੋਈ ਚੱਕਰਵਰਤੀ ਰਾਜਾ ਬਾਦਸ਼ਾਹ ਹੁੰਦਾ ਹੈ ਤੇ ਉਹ ਆਲੇ ਦੁਆਲੇ ਸਾਰੇ ਪਾਸੋਂ ਨਿਡਰ ਹੁੰਦਾ ਏਦਾਂ ਹੀ ਇਹ ਚਾਰੇ ਪਾਸੋਂ ਨਿਡਰ ਹੋਏ ਇੱਥੇ ਸਸਰਾਮ ਨਗਰ ਵਿਚ ਚਾਚੇ ਫੱਗੂ ਦੇ ਘਰ ਆਣ ਉਤਰੇ ਹਨ
ਪ੍ਰਫੁੱਲਤ ਕਮਲ ਸਮਾਨ
ਕਮਲ ਵਰਗਾ ਚਿਹਰਾ ਕਿਉਂਕਿ ਜਿੰਨੇ ਲੋਕ ਨੇ ਇਹਨਾਂ ਨੇ ਪਹਿਲਾਂ ਸਤਿਗੁਰਾਂ ਦੇ ਦਰਸ਼ਨ ਨਹੀਂ ਸੀ ਕੀਤੇ ਪਹਿਲੀ ਵਾਰ ਨੌਵੇਂ ਪਾਤਸ਼ਾਹ ਦੇ ਦਰਸ਼ਨ ਕਰ ਰਹੇ ਨੇ ਇਸ ਕਰਕੇ ਅੰਦਾਜ਼ੇ ਲਾ ਰਹੇ ਨੇ ਕੋਈ ਕਹਿੰਦਾ ਕੋਈ ਬਾਦਸ਼ਾਹ ਲੱਗਦਾ ਕਹਿੰਦੇ ਜੇ ਬਾਦਸ਼ਾਹ ਤੇ ਨਾਲ ਫੌਜ ਹੋਣੀ ਚਾਹੀਦੀ ਏਦਾਂ ਲੱਗਦਾ ਆਕਾਸ਼ ਤੋਂ ਹੀ ਉਤਰਿਆ ਕੋਈ ਏਦਾਂ ਮਹਾਰਾਜ ਜੀ ਦਾ ਚਿਹਰਾ ਖਿੜਿਆ ਹੋਇਆ ਕਮਲ ਦੇ ਸਮਾਨ ਉਸ ਖਿੜੇ ਹੋਏ ਚਿਹਰੇ ਨੂੰ ਵੇਖਦੇ ਨੇ
ਨੇਤਰ ਵਿਸ਼ਾਲ ਕਿਰਪਾਲ ਸੁਜਾ
ਨੌਵੇਂ ਪਾਤਸ਼ਾਹ ਜੀ ਦੇ ਨੇਤਰ ਬੜੇ ਸੁੰਦਰ ਵਿਸ਼ਾਲ ਮੋਟੀਆਂ ਅੱਖਾਂ ਨੇਤਰ ਬੜੇ ਸੁੰਦਰ ਐਸੇ ਸੁੰਦਰ ਨੇਤਰ ਨੇ ਕਿ ਜਿਨ੍ਹਾਂ ਵਿਚ ਕਿਰਪਾ ਦਾ ਰਸ ਟਲਕਦਾ ਜਿਨ੍ਹਾਂ ਵਿਚ ਕਿਰਪਾ ਦਾ ਰਸ ਛਲਕਦਾ ਹੈ
ਦੀਰਗ ਭੁਜਾ ਸ਼ਸਤਰ ਸਮਧਾਰੀ
ਬਾਹਾਂ ਬੜੀਆਂ ਲੰਮੀਆਂ ਭੁਜਾਵਾਂ ਬੜੀਆਂ ਲੰਮੀਆਂ ਗੋਡਿਆਂ ਤੱਕ ਪਲਮਦੀਆਂ ਨੇ ਤੇ ਸ਼ਸਤਰ ਧਾਰੀ ਹਨ ਸਰੀਰ ਤੇ ਸ਼ਸਤਰ ਧਾਰਨ ਕੀਤੇ ਹੋਏ ਨੇ
ਕਰ ਜਾਮਾ ਜਿਨ ਕੇ ਦੁੱਤ ਭਾਰੇ
ਸਰੀਰ ਤੇ ਜਿਹੜਾ ਜਾਮਾ ਪਾਇਆ ਉਹ ਵੀ ਬੜੀ ਦੁੱਤੀ ਵਾਲਾ ਬੜੀ ਆਭਾ ਵਾਲਾ ਪ੍ਰਕਾਸ਼ ਵਾਲਾ ਹੈ
ਆਏ ਅਚਾਨਕ ਪਰਵਿਸ਼ੇ ਧਾਮੋ
ਆਏ ਅਚਾਨਕ ਅਚਾਨਕ ਹੀ ਆ ਕੇ ਚਾਚੇ ਫੱਗੂ ਦੇ ਘਰ ਚ ਪ੍ਰਵੇਸ਼ ਕਰ ਗਏ ਨੇ ਇਹ ਕੌਣ ਹਨ
ਨਿਰਭੈ ਸਵਨ ਤੇ ਤਨ ਅਬਰਾਮੋ
ਸਭ ਪਾਸਿਓ ਨਿਰਭੈ ਨੇ ਔਰ ਤਨ ਬੜਾ ਸੁੰਦਰ ਹੈ ਸਰੀਰ ਬੜਾ ਸੁੰਦਰ ਹੈ ਚਿਹਰਾ ਬੜਾ ਸੁੰਦਰ ਹੈ ਵੇਖਣ ਨੂੰ ਚਿੱਤ ਕਰਦਾ ਕਿ ਵੇਖੀ ਜਾਈਏ ਏਦਾਂ ਮਨ ਮੋਹਿਆ ਜਾ ਰਿਹਾ
ਭਏ ਅਚੰਬੈ ਦੇਖਤ ਰੂਪ ਜਨ ਉਤਰਿਓ ਇਹ ਦੇਵ ਸਰੂਪ
ਸਤਿਗੁਰਾਂ ਨੂੰ ਵੇਖ ਕੇ ਅਚੰਬਤ ਹੋ ਰਹੇ ਨੇ ਹੈਰਾਨ ਹੋ ਰਹੇ ਨੇ ਏਦਾਂ ਇਹਨਾਂ ਨੂੰ ਜਾਪਦਾ ਕਹਿੰਦੇ ਜਾਪਦਾ ਸਵਰਗਪੁਰੀ ਵਿਚੋਂ ਕੋਈ ਦੇਵਤਾ ਆਇਆ ਹੋਵੇ ਚਿੱਟੇ ਸ਼ਪੈਦ ਘੋੜੇ ਕੋਈ ਦੇਵਤਾ ਉਤਰਿਆ ਏਦਾਂ ਜਾਪਦਾ ਕਹਿੰਦੇ ਦੇਵ ਸਰੂਪ ਹੀ ਜਾਪਦੇ ਨੇ ਇਹਨਾਂ ਚਿਹਰੇ ਤੇ ਜਲਾਲ ਹੈ
ਮਸਤਕ ਮਹਾਦੇਵ ਜੋਤ
ਮੱਥੇ ਤੇ ਬੜੀ ਪ੍ਰਕਾਸ਼ਮਾਨ ਜੋਤ ਪ੍ਰਕਾਸ਼ ਰਹੀ ਹੈ ਮਸਤਕ ਤੇ ਜੋਤ ਦਾ ਬੜਾ ਵੱਡਾ ਵਿਸ਼ਾਲ ਪ੍ਰਕਾਸ਼ ਹੋ ਰਿਹਾ
ਅਹਿਲਾਦਕ ਜਨ ਚੰਦ ਦੋਤ
ਔਰ ਕਹਿੰਦੇ ਸਾਰੇ ਜਨਾ ਵਾਸਤੇ ਅਹਿਲਾਦਕ ਹੋ ਰਹੇ ਨੇ ਏਦਾਂ ਜਾਪਦਾ ਜਿਵੇਂ ਚਾਚੇ ਫੱਗੂ ਦੇ ਵਿਹੜੇ ਚ ਚੰਨ ਚੜ ਆਇਆ ਹੋਵੇ ਜਿਵੇਂ ਚਾਚੇ ਫੱਗੂ ਦੇ ਘਰ ਦੇ ਵਿਹੜੇ ਚ ਚੰਦਰਮਾ ਚ ਉਗਾਇਆ ਹੋਵੇ ਏਦਾਂ ਜਾਪਦਾ ਹੈ
ਤਬ ਚਾਚਾ ਫੱਗੂ ਚਲ ਆਇਓ ਠਾਂਡੇ ਅਜਰ ਗੁਰੂ ਦਰਸਾਇਓ
ਚਾਚੇ ਫੱਗੂ ਨੇ ਵੀ ਸਤਿਗੁਰਾਂ ਦੇ ਦਰਸ਼ਨ ਨਹੀਂ ਸੀ ਕੀਤੇ ਪਹਿਲਾਂ ਪਹਿਲੀ ਵਾਰ ਦਰਸ਼ਨ ਕਰ ਰਿਹਾ ਤੇ ਚਾਚਾ ਫੱਗੂ ਚੱਲ ਕੇ ਆਇਆ ਤੇ ਵਿਹੜੇ ਵਿਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਘੋੜੇ ਤੇ ਚੜੇ ਹੋਏ ਉਸੇ ਤਰ੍ਹਾਂ ਅੰਦਰ ਆਏ ਨੇ ਉਸ ਦਰਵਾਜੇ ਚ ਜਿਹੜਾ ਦਰਵਾਜਾ ਵੱਡਾ ਰਖਾਇਆ ਸੀ ਤੇ ਵਿਹੜੇ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਖਲੋਤਿਆਂ ਵੇਖਿਆ ਨਿਸ਼ਚਾ ਨਹੀਂ ਹੋਇਆ ਪੱਕਾ ਵੀ ਇਹ ਕੌਣ ਨੇ ਇਹੀ ਗੁਰੂ ਨੇ ਜਾਂ ਕੋਈ ਹੋਰ ਹੈ ਪੂਰਾ ਨਿਸ਼ਚਾ ਨਹੀਂ ਸੀ ਮਨ ਵਿਚ ਪੂਰਾ ਨਿਰਣਾ ਨਹੀਂ ਸੀ ਚਾਚੇ ਫੱਗੂ ਦੇ
ਜਾਤ ਮਨ ਦੋਸਤ ਨੇ
ਕਹਿੰਦੇ ਨਿਰਣਾ ਤਾਂ ਨਹੀਂ ਹੈ ਵੀ ਇਹੀ ਗੁਰੂ ਨੇ ਜਾਂ ਕੋਈ ਹੋਰ ਨੇ ਪਰ ਮਨ ਜ਼ਰੂਰ ਖਿੱਚਿਆ ਜਾ ਰਿਹਾ ਉੱਧਰ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਨਾ ਮਨ ਉਹ ਸੁਤੇ ਸਿੱਧ ਬਦੋ ਬਦੀ ਉਸ ਪਾਸੇ ਨੂੰ ਖਿੱਚਿਆ ਜਾ ਰਿਹਾ
ਵਿਕਸਿਤ ਜਾਤ ਬਦਨ ਜਲ ਜਾਤਾ
ਤੇ ਖਿੜਿਆ ਹੋਇਆ ਚਿਹਰਾ ਤੇ ਅੱਖਾਂ ਚੋਂ ਨੀਰ ਵਹੀ ਜਾ ਰਿਹਾ ਚਾਚੇ ਫੱਗੂ ਦੇ ਪ੍ਰੇਮ ਨਾਲ ਭਰਿਆ ਰਹਿੰਦਾ ਸੀ ਨਾ ਇਸੇ ਦੇ ਪ੍ਰੇਮ ਦੇ ਵਿਚ ਬੱਝੇ ਹੋਏ ਤੇ ਸਤਿਗੁਰੂ ਨੌਵੇਂ ਪਾਤਸ਼ਾਹ ਦੌੜੇ ਆਏ ਨੇ ਸਾਰੇ ਸਾਥੀਆਂ ਨੂੰ ਪਿੱਛੇ ਛੱਡ ਕੇ ਘੋੜਾ ਦੌੜਾ ਕੇ ਕੱਲੇ ਹੀ ਆ ਪਹੁੰਚੇ ਨੇ ਤੇ ਨੇਤਰ ਭਰੇ ਹੋਏ ਚਾਚੇ ਫੱਗੂ ਦੀਆਂ ਅੱਖਾਂ ਭਰੀਆਂ ਹੋਈਆਂ ਤੇ ਸੋਚਦਾ ਇਹੀ ਗੁਰੂ ਨੇ ਕਿ ਕੋਈ ਹੋਰ ਹੈ ਇਹਦਾ ਮਨ ਸਤਿਗੁਰਾਂ ਵੱਲ ਖਿੱਚਿਆ ਜਾ ਰਿਹਾ ਪਰ ਨਿਰਣਾ ਨਹੀਂ ਹੋ ਰਿਹਾ
ਮਗੋਲ ਸਾਤਾ
ਸਤਿਗੁਰਾਂ ਦੇ ਦਰਸ਼ਨ ਕਰਕੇ ਹਿਰਦਾ ਉਮਗ ਉਮਗ ਜਾ ਰਿਹਾ ਖੇੜੇ ਵਿਚ ਖਿੜਦਾ ਚਲਿਆ ਜਾ
ਰਿਹਾ ਪ੍ਰੇਮ ਬਦਲਤਾ
ਸੁਭਾਈ ਗੁਰੂ ਸਾਹਿਬ ਨੂੰ ਵੇਖ ਕੇ ਪ੍ਰੇਮ ਵੀ ਵਧਦਾ ਜਾ ਰਿਹਾ ਹਿਰਦੇ ਦਾ ਜਿਵੇਂ ਜਿਵੇਂ ਸਾਹਿਬ ਦੇ ਦਰਸ਼ਨ ਕਰ ਰਿਹਾ ਨਾ ਚਾਚਾ ਫੱਗੂ ਹਾਲੇ ਪਤਾ ਨਹੀਂ ਵੀ ਇਹੀ ਗੁਰੂ ਨੇ ਪਰ ਦਰਸ਼ਨ ਕਰ ਕਰਕੇ ਹੀ ਖੇੜਾ ਵਧਦਾ ਜਾ ਰਿਹਾ ਮਨ ਦਾ ਪ੍ਰੇਮ ਮਨ ਦਾ ਪਿਆਰ ਉਹ ਵਧਦਾ ਚਲਿਆ ਜਾ ਰਿਹਾ
ਖਰੇ ਸਮੁਖ ਚਿਤ ਮੈਂ ਚਿਤਵੰਤਾ
ਸਤਿਗੁਰਾਂ ਦੇ ਸਨਮੁਖ ਖਲੋਤਾ ਤੇ ਮਨ ਚ ਚਿਤ ਵੀ ਜਾਂਦਾ ਮਨ ਚ ਸੋਚੀ ਜਾਂਦਾ
ਬੂਝ ਨ ਸਕਿਆ ਤੇਜ ਦਰਸ਼ਨ ਸਾ
ਪੁੱਛਣਾ ਚਾਹੁੰਦਾ ਵੀ ਤੁਸੀਂ ਕੌਣ ਹੋ ਪਰ ਸਤਿਗੁਰਾਂ ਦਾ ਤੇਜ ਇੰਨਾ ਵੀ ਪੁੱਛ ਵੀ ਨਹੀਂ ਸਕਦਾ ਤੁਸੀਂ ਕੌਣ ਹੋ ਇੰਨਾ ਪਿਆਰ ਭਰਿਆ ਹਿਰਦੇ ਚ ਚਾਚੇ ਫੱਗੂ ਦੇ ਤੇ ਗੁਰੂ ਸਾਹਿਬ ਦਾ ਤੇਜ ਪ੍ਰਤਾਪ ਵੇਖ ਕੇ ਪੁੱਛ ਵੀ ਨਹੀਂ ਸਕਦਾ ਮਹਾਰਾਜ ਤੁਸੀਂ ਕੌਣ ਹੋ
ਸਿੱਖ ਬਿਸਮਤ ਬੋਲੇ ਭਗਵੰਤਾ
ਜਦੋਂ ਇਹਨੂੰ ਹੈਰਾਨ ਹੋਇਆ ਵੇਖਿਆ ਨਾ ਮਹਾਰਾਜ ਜੀ ਨੇ ਵੇਖਿਆ ਵੀ ਨੇਤਰ ਭਰੇ ਹੋਏ ਨੇ ਸੇਵਕ ਦੇ ਤੇ ਨੇਤਰ ਭਰਿਆਂ ਦੇ ਨਾਲ ਹਿਰਦੇ ਦੇ ਪਿਆਰ ਨਾਲ ਸਨਮੁਖ ਖਲੋਤਾ ਮਨ ਚ ਦੁਚਿਤੀ ਜੀ ਚ ਪਿਆ ਹੋਇਆ ਵੀ ਇਹ ਕੌਣ ਨੇ ਸੋਚਦਾ ਵੀ ਹੈ ਵੀ ਸ਼ਾਇਦ ਗੁਰੂ ਨੇ ਜਾਂ ਕੋਈ ਹੋਰ ਹੀ ਨਾ ਹੋਵੇ ਏਦਾਂ ਦੀ ਸੋਚ ਵਿਚ ਹੈਰਾਨੀ ਦੇ ਨਾਲ ਖੜਿਆ ਹੋਇਆ ਚਾਚੇ ਫੱਗੂ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਵੇਖਿਆ
ਹੇ ਫੱਗੂ ਸਹਿ ਪ੍ਰਾਣਿਆ ਤੇ ਧਾਰਿਓ ਘਰ ਕੋ ਪੋਰ ਪਿਸਾ ਲਿਓ ਸਾਰਿਓ
ਮਹਾਰਾਜ ਜੀ ਕਹਿੰਦੇ ਫੱਗੂ ਜੀ ਹੁਣ ਸੋਚ ਰਹੇ ਹੋ ਵੀ ਕੌਣ ਨੇ ਜਿਨ੍ਹਾਂ ਵਾਸਤੇ ਘਰ ਬਣਾ ਕੇ ਤੇ ਮਕਾਨ ਦਾ ਦਰਵਾਜਾ ਉੱਚਾ ਰੱਖਿਆ ਸੀ ਅਸੀਂ ਉਹੀ ਆ ਜਿਨ੍ਹਾਂ ਵਾਸਤੇ ਮਕਾਨ ਬਣਾ ਕੇ ਤੇ ਮਕਾਨ ਦਾ ਦਰਵਾਜਾ ਉੱਚਾ ਰੱਖ ਕੇ ਤੂੰ ਆਪਣੇ ਮਨ ਚ ਪ੍ਰਣ ਕੀਤਾ ਸੀ
ਹਮੇ ਅਤ ਦੂਰ ਨਰਦੇ ਵਿਚਾਰਿਓ ਕਿਮ ਆਵੇਂਗੇ ਮੈਂ ਨਿਰਧਾਰਿਓ
ਤੂੰ ਵਿਚਾਰ ਨਹੀਂ ਕੀਤੀ ਆਪਣੇ ਮਨ ਚ ਸੋਚਿਆ ਨਹੀਂ ਮਕਾਨ ਬਣਾ ਕੇ ਦਰਵਾਜਾ ਵੱਡਾ ਰਖਾ ਕੇ ਤੇ ਪ੍ਰਣ ਕਰ ਲਿਆ ਵੀ ਗੁਰੂ ਸਾਹਿਬ ਆਉਣਗੇ ਘੋੜੇ ਤੇ ਚੜ ਕੇ ਅੰਦਰ ਪ੍ਰਵੇਸ਼ ਹੋਣਗੇ ਤੇ ਤੂੰ ਇਹ ਨਾ ਸੋਚਿਆ ਵੀ ਗੁਰੂ ਸਾਹਿਬ ਕਿੰਨੇ ਦੂਰ ਨੇ ਏਡੀ ਦੂਰੋਂ ਕਿਵੇਂ ਆਉਣਗੇ ਚੱਲ ਕੇ ਸਾਡੀ ਦੂਰੀ ਬਾਰੇ ਨਹੀਂ ਸੋਚਿਆ ਕਿ ਅਸੀਂ ਕਿੰਨੇ ਦੂਰੋਂ ਚੱਲ ਕੇ ਤੇਰੇ ਕੋਲ ਆਏ ਹਾਂ
ਪੰਥ ਸੈਂਕੜੇ ਕੋਸਨ ਕੇਰਾ
ਕਈ ਕੋਹਾਂ ਦਾ ਪੈਂਡਾ ਰਸਤੇ ਦੇ ਵਿਚ ਮੁਕਾ ਕੇ ਤੇਰੇ ਤਾਈ ਪਹੁੰਚੇ ਹਾਂ
ਕਿਤੇ ਦਿਵਸ ਮੈਂ ਪਹੁੰਚੇ ਡੇਰਾ
ਕਿੰਨੇ ਦਿਨਾਂ ਵਿਚ ਸਾਡਾ ਡੇਰਾ ਇੱਥੇ ਪਹੁੰਚਣਾ ਸੀ ਤੂੰ ਇਹ ਸੋਚਿਆ ਹੀ ਨਹੀਂ ਮਨ ਚ ਪ੍ਰੇਮ ਨਾਲ ਬਸ ਪ੍ਰਣ ਕਰ ਲਿਆ ਵੀ ਸਤਿਗੁਰੂ ਜੀ ਆਉਣਗੇ ਇਸ ਮਕਾਨ ਦੇ ਵੱਡੇ ਦਰਵਾਜੇ ਚ ਘੋੜੇ ਤੇ ਚੜੇ ਚੜਾਏ ਅੰਦਰ ਆਉਣਗੇ ਪਰ ਤੂੰ ਇਹ ਨਾ ਸੋਚਿਆ ਵੀ ਸਤਿਗੁਰੂ ਨੇ ਦੂਰੋਂ ਕਿੰਨੀ ਆਉਣਾ ਪੈਂਡਾ ਕਿੰਨਾ ਦੂਰ ਦਾ ਹੋਣਾ ਕਿੰਨੇ ਕੋਹਾਂ ਦਾ ਪੰਧ ਮੁਕਾ ਕੇ ਆਉਣਗੇ ਕਿੱਡਾ ਵੱਡਾ ਡੇਰਾ ਉਹਨਾਂ ਦੇ ਨਾਲ ਉਹ ਕਿਵੇਂ ਚੱਲ ਕੇ ਆਉਣਗੇ ਇਹ ਤੂੰ ਸੋਚ ਵਿਚਾਰ ਨਹੀਂ ਕੀਤੀ
ਬਿਨਾ ਵਿਚਾਰੇ ਪ੍ਰੇਮ ਮਹਾਨਾ ਸੰਗਤ ਮੈਂ ਸੁਨਾਏ ਪ੍ਰਣ ਠਾਨਾ
ਮਨ ਚ ਬਿਨਾ ਵਿਚਾਰ ਕੀਤਿਆਂ ਮਹਾਨ ਪ੍ਰੇਮ ਧਾਰ ਕੇ ਜਦੋਂ ਪ੍ਰੇਮ ਹੁੰਦਾ ਨਾ ਮਨ ਚ ਉਦੋਂ ਫਿਰ ਵਿਚਾਰ ਹੁੰਦੀ ਨਹੀਂ ਸੋਚ ਹੁੰਦੀ ਨਹੀਂ ਜਦੋਂ ਪ੍ਰੇਮ ਦਾ ਵਲਵਲਾ ਹਿਰਦੇ ਚ ਉੱਠਦਾ फिर किथे विचार हुंदी है, फिर किथे सोचण वाले पासे दिमाग जांदा है वी की होवेगा की बनेगा। जिथे प्रेम होवे ते प्रेम दे विच भिज के तू बिना विचार तो सारी संगत विच ये अपना प्राण दस दिता कि मैं इस करके वड्डा दरवाजा रखवाया है।
तुम मन शाके पूर्ण हेत
फगू तेरी असी मनसा पूरी करने वास्ते आए।
सदन प्रवेशे बाज समेत
वेख घोड़े ते चढ़े चढ़ाए तेरे वेड़े विच आए हैं, घोड़े ते चढ़े चढ़ाए उस दरवाजे चो प्रवेश करके तेरे घर आए। हां
तोर प्रसगिया पूरन करे जिम इच्छा तिम कर इस घड़े।
फगू असी तेरी प्रतिज्ञा पूरी कर दिती है, तेरा प्रण पूरा कर दिता है, साडा फर्ज सी असी प्रण पूरा कर दिता, हुण तू जो करना तू कर ले, हुण जो तेरी भावना ओ तू कर ले।
सुन फगो को निश्चा पयो ए गुर तेग बहादुर आयो।
सुन के फगू नु निश्चा हो गया, पहला मन विच धुड़कू जा सी पर गुरु साहब दे वचन सुन के निश्चा हो गया, ये ता मेरे साहब मेरे स्वामी दीन दुनिया दे मालक धन गुरु तेग बहादुर साहब आए ने मेरी भावना पूरी करने वास्ते। उमगाया हिरदा इन्ना उमगया कि उस उमग दे विच नेत्रां विचो फुहार बह टुरी।
एक चंद को सिंध मनिंद
जिवें चन्न नूं वेख के समुंदर उछलदा ना, द्वार पाटा समुंदर चाहुंदा जदों पुन्निया दा चन्न चढ़दा ते चन्न नूं वेख के जिवें समुंदर उछलदा, एदा हिरदा उमड़िया है भाई चाचे फगू दा।
परे बिलोचन मैद आनंद
नेत्र आनंद नाल भर गए ने, अखां जल नाल भर गईयां हन।
सब छूटत जल बूंद
कहिंदे नेत्रां दे विचों जिवें बूंदा वरदियां ने ना मींह दियां, ਇਦਾਂ ਨੇਤਰਾਂ ਚੋ ਹੰਝੂ ਵਹਿਣ ਲੱਗੇ ਹਨ।
ਪਰ ਫੁੱਲ ਤੇ ਸ਼ਿਰੋ ਕੇ ਸੰਗ
ਨੇਤਰਾਂ ਵਿਚੋਂ ਹੰਝੂ ਇੰਨੇ ਵਗੇ ਕਿ ਚਿਹਰੇ ਦਾ ਦਾੜਾ ਉਸ ਹੰਝੂਆਂ ਨਾਲ ਭਿੱਜ ਗਿਆ।
ਤ੍ਰਿਪਤ ਨਾ ਦੇਖੇ ਦੇਖਤ ਚੜੇ ਸੁਰੰਗ
ਗੁਰਾਂ ਨੂੰ ਘੋੜੇ ਚੜਿਆ ਵੇਖਦਾ ਤੇ ਰਜਦਾ ਨੀ ਪਿਆ ਮਨ, ਖਲੋਤਾ ਪੱਥਰ ਦੀ ਮੂਰਤੀ ਬਣ ਗਿਆ ਵੀ ਭੁੱਲ ਗਿਆ ਵੀ ਮੱਥਾ ਟੇਕਣਾ ਪਹਿਲਾਂ ਭੱਜ ਕੇ ਅੱਗੇ ਹੋ ਕੇ। दर्शन ही करी जांदा ते दर्शन करके पत्थर दी मूर्त बनिया, दर्शन करदियां मन नहीं रजदा।
पास थम कुछ कहो न जाए
थम हुंदा ना कोई खड़ा एदा थम वांगर खलो गया चाचा फगू, कुछ कहा नहीं जा रहा मुंह तो कुछ बोलिया नहीं जा रहा, की बोला
रुकियो कंठ मुख गिरा न आए।
हां रुक गया कंठ भर गया, मुंह तो बोल नहीं हुंदा की कवा ते की महाराज जी नूं बोला।
चकन पलक छिरियो रह आगे
है निक टकी ला के फरकाउंदा भी नहीं अखां नूं, किते अख फरकण दे समय तक किते गुरु दे दर्शन आसे पासे ना हो जान, एक टकी ला के महाराज जी वल वेखी जा रहे है।
बौर पाए सुध को मग भागे
ते फिर कुछ समा ता ए हालत रही जो भाई गुरदास जी ने लिखी है ना, दर्शन देखत ही सुध की ना सुध रही, बुद्ध की ना बुद्ध रही, ना मत में ना मत है, वो हालत हो गई सी। कुछ समय बाद फिर सोझी आई, फिर थोड़ी जी होश आई।
पूजत रहो जिसे दिन रात
जिन्हां नूं मैं दिन रात पूजदा रहा, दिन रात आराधना करदा रहा हां,
उतो प्रियंक रचियो शुभ पांते।
महाराज जी वास्ते रचिया होया सी बड़ा सोहना पलंगा बना के रखिया होया सी,
कर तुरंतान डसायो
बड़ी छेती नाल पलंगा डाया ते पलंगे ते बिछौना बिछाया है।
सुंदर आसन सो छायो
सफेद रंग दा बिछौना आस्तरन बिछाया है।
सारे मुलायम बर उपदान
बड़े सोहने मुलायम उपाधान सराहने उस पलंगे ते रखे हन।
रेशम डोर है तनी मान
रेशम दियां डोरां बद्दियां होईयां तणियां लगियां होईयां है।
जाए रकाब गई तब आत तुरंग उतारियो श्री गुरनाथ।
पलंगा ढा के बिछोना बिछा के ते फिर आया दौड़ के, महाराज जी दे चरना वाली रकाब अपने हथा च फड़ी, महाराज जी दे चरना वाली रकाब घोड़े दी हथा च फड़ी ते कहंदे साहिब जी हुण जमीन ते चरण पाओ, धरती ते चरण पाओ, महाराज सच्चे पातशाह जी घोड़े तो उतारिया है
सिंघासन पर तवे बिछाए
सोना सिंघासन उस सिंघासन ते महाराज सच्चे पातशाह जी नु बिठाया
बड़े दंडवत गुरे अगवाए
साहब नु पलगे ते बिठा के ते हुण चाचा फग्गू अपने मन दियां रीझां लाउण लगा है मत्था अगे भी टेकदा सी आराधना करके मूर्त भिउंदा सी पर अज मूर्त सामने है ते जिवें डंडा जमीन ते डिगदा ना ਇਦਾਂ ਡੰਡੇ ਵਾਂਗਰ ਡਿੱਗ ਕੇ ਗੁਰੂ ਸਾਹਿਬ ਦੇ ਚਰਨ ਬਣਾਉਣ ਲੱਗਾ
ਬਾਰ ਬਾਰ ਬੰਦਨ ਭੂਮ
ਬਾਰ ਬਾਰ ਮੱਥਾ ਟੇਕਦਾ ਜ਼ਮੀਨ ਤੇ ਬਾਰ ਬਾਰ ਮੱਥਾ ਟੇਕਦਾ ਇਹ ਅਵਸਥਾ ਹੈ ਡੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਬਾਰ ਬਾਰ ਬੰਦਨਾ ਬਾਰ ਬਾਰ ਨਮਸਕਾਰ ਕਰਦਾ ਹੈ
ਪਗ ਪੰਕਜ ਗੈ ਆਨੰਦ ਚੂਮ
ਔਰ ਮਹਾਰਾਜ ਜੀ ਦੇ ਚਰਨਾ ਕਮਲਾਂ ਨੂੰ ਕਹਿੰਦੇ ਹੱਥ ਲਾ ਕੇ ਛੁੰਦਾ ਤੇ ਮਹਾਰਾਜ ਜੀ ਦੇ ਚਰਨਾਂ ਨੂੰ ਚੁੰਮਦਾ ਹੈ
ਲੇ ਗੁਰਪਨੀ ਨਿਜ ਹੱਥ
ਚਰਨਾਂ ਨੂੰ ਪੂਜ ਕੇ ਵੀ ਮਨ ਦੀਆਂ ਰੀਝਾਂ ਨਹੀਂ ਲੈਂਦੀਆਂ ਇੰਨਾ ਪਿਆਰ ਏ ਬਲਬਲੇ ਨੇ ਪ੍ਰੇਮ ਦੇ ਕੋਈ ਨਿਸ਼ਰਦਕ ਨਹੀਂ ਜਾਣ ਸਕੇਗਾ ਸ਼ਰਧਾ ਵਾਲਾ ਹਿਰਦਾ ਸਮਝ ਸਕਦਾ ਇਨ੍ਹਾਂ ਗੱਲਾਂ ਨੂੰ ਸ਼ਰਧਾ ਭਾਵਨਾ ਦੇ ਵਿਚ ਭਿੱਜੇ ਹੋਏ ਭਾਈ ਫੱਗੂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਜੋੜਾ ਪਹਿਲਾਂ ਚਰਨ ਮਨਾਏ ਚਰਨਾਂ ਤੇ ਮੱਥਾ ਟੇਕਿਆ ਚਰਨ ਚੁੰਮੇ ਫਿਰ ਥੱਲੇ ਜੋੜਾ ਪਿਆ ਸੀ ਤੇ ਜੋੜਾ ਚੁੱਕ ਕੇ ਜੋੜੇ ਦੇ ਥੱਲੇ ਜਿਹੜੀ ਧੂੜ ਹੈ
ਜਿਸ ਤੇ ਧੂਲ ਲਗਾਵਤ ਮਾਤ
ਧੂੜ ਲਾ ਕੇ ਨਾ ਮਹਾਰਾਜ ਜੀ ਦੇ ਜੋੜੇ ਦੇ ਥੱਲਿਓ ਉਹ ਧੂੜ ਆਪਣੇ ਮੱਥੇ ਤੇ ਲਾਉਂਦਾ ਮਹਾਰਾਜ ਬਲਿਆਰ ਮੈਂ ਇਸ ਧੂੜ ਤੋਂ ਇਹਦੇ ਨਿੱਕੇ ਨਿੱਕੇ ਕਣਾਂ ਤੋਂ ਜਿਨ੍ਹਾਂ ਧੂੜੀਆਂ ਦੇ ਰਾਹਾਂ ਤੋਂ ਚੱਲ ਕੇ ਤੁਸੀਂ ਆਏ ਜੇ ਮਹਾਰਾਜ ਜੀ ਦੇ ਚਰਨਾਂ ਦੇ ਜੋੜੇ ਦੀ ਉਸ ਧੂੜ ਨੂੰ ਲਾ ਲਾ ਕੇ ਆਪਣੇ ਮੱਥੇ ਤੇ ਮਲਦਾ ਮੱਥੇ ਤੇ ਲਾਉਂਦਾ ਹੈ
ਹੱਥ ਜੋੜੋ ਖਰੋ ਅਗਾਰੇ ਬਾਰ ਬਾਰ ਹੋਵਤ ਬਲਿਆਰੇ
ਜੋੜ ਕੇ ਸਤਿਗੁਰਾਂ ਦੇ ਸਾਹਮਣੇ ਖਲੋਤਾ ਤੇ ਮਹਾਰਾਜ ਜੀ ਦੇ ਸਰੂਪ ਤੋਂ ਵਾਰੇ ਵਾਰੇ ਜਾ ਰਿਹਾ ਬਲਿਹਾਰ ਜਾ ਰਿਹਾ ਤੇ ਬਦੋ ਬਦੀ ਮੂੰਹ ਤੋਂ ਨਿਕਲ ਰਿਹਾ ਵਾਰ ਨੈ ਬਲਿਹਾਰ ਨੈ ਲਖ ਵਰੀਆ ਨਮੋ ਹੋ ਨਾਮ ਸਾਹਿਬ ਕੋ ਪ੍ਰਾਣ ਅਧਰੀਆ ਬਾਰ ਬਾਰ ਬਲਿਹਾਰ ਜਾਂਦਾ ਤੇ ਕਹਿੰਦਾ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਗਰਦ ਨਾ ਲਾਗੀ ਵਾਰ ਬਲਿਹਾਰ ਨੌਵੇਂ ਪਾਤਸ਼ਾਹ ਵਾਰੇ ਕੁਰਬਾਨ ਆਪ ਜੀ ਤੋਂ
ਸ੍ਰੀ ਗੁਰੂ ਤਿੰਨ ਲੋਕ ਕੇ ਸਵਾਮੀ
ਹੇ ਪ੍ਰਭੂ ਤੁਸੀਂ ਤਿੰਨਾਂ ਲੋਕਾਂ ਦੇ ਸਵਾਮੀ ਹੋ ਤਿੰਨਾਂ ਲੋਕਾਂ ਦੇ ਨਾਥ ਹੋ
ਸਦਾ ਸਭਨ ਕੇ ਅੰਤਰ ਜਾਮੇ
ਸਦਾ ਸਾਰਿਆਂ ਦੇ ਹੋ ਸਾਰਿਆਂ ਦੇ ਹੋ ਔਰ ਸਾਰਿਆਂ ਦੇ ਅੰਦਰ ਦੇ ਜਾਣਨ ਵਾਲੇ ਅੰਤਰ ਜਾਮੀ ਨਾਥ ਹੋ
ਕੌਣ ਰੰਗ ਮੈਂ ਚੱਲ ਘਰ ਆਏ
ਮੈਂ ਕੌਣ ਰੰਗ ਹਾਂ ਭਿਖਾਰੀ ਹਾਂ ਆਪਣੇ ਆਪ ਨੂੰ ਚਾਚਾ ਫੱਗੂ ਜੀ ਕਹਿੰਦੇ ਹੈਣ ਇਲਾਕੇ ਦੇ ਸ਼ਾਹੂਕਾਰ ਕਹਿੰਦੇ ਮੈਂ ਕੌਣ ਭਿਖਾਰੀ ਹਾਂ ਕਿ ਤੁਸੀਂ ਚੱਲ ਕੇ ਮੇਰੇ ਘਰ ਆਏ ਹੋ
ਬਿਰਦ ਦਾਸ ਬਤਸਲ ਪਰਮ ਗਾਏ
ਮਹਾਰਾਜ ਇਹ ਤੁਹਾਡਾ ਬਿਰਦ ਹੈ ਕਿ ਤੁਸੀਂ ਆਪਣੇ ਦਾਸਾਂ ਦੇ ਬਤਸਲ ਹੋ ਬਤਸਲ ਕਹਿੰਦੇ ਨੇ ਪਿਆਰੇ ਨੂੰ ਮਹਾਰਾਜ ਤੁਸੀਂ ਆਪਣੇ ਦਾਸਾਂ ਦੇ ਬਤਸਲ ਪਿਆਰੇ ਹੋ ਇਹ ਗਾਇਆ ਜਾਂਦਾ ਤੁਹਾਡੇ ਬਾਰੇ ਇਸ ਕਰਕੇ ਤੁਸੀਂ ਆਪਣਾ ਇਹ ਬਿਰਦ ਰੱਖਿਆ ਨਹੀਂ ਤਾਂ ਮੈਂ ਕੌਣ ਰੰਕ ਸੀ ਕਿ ਮੇਰੇ ਘਰ ਤੁਸੀਂ ਚੱਲ ਕੇ ਆਉਣਾ ਸੀ
ਦੀਨ ਬੰਦ ਹੈ ਨਾਮ ਤੁਮਾਰਾ
ਮਹਾਰਾਜ ਤੁਹਾਡਾ ਨਾਂ ਦੀਨਾ ਬੰਧੂ ਹੈ ਤੁਹਾਡਾ ਨਾਂ ਦੀਨਾ ਬੰਧੂ ਹੈ
ਰੱਖੋ ਲਾਜ ਬਿਦਤ ਸੰਸਾਰਾ
ਤੁਸੀਂ ਆਪਣੇ ਸੇਵਕਾਂ ਦੀ ਲਾਜ ਰੱਖਦੇ ਹੋ ਇਹ ਸਾਰੇ ਜਗਤ ਵਿਚ ਬਿਦਤ ਹੈ ਪ੍ਰਗਟ ਹੈ ਮੈਂ ਸੰਗਤ ਵਿਚ ਇਹ ਬਚਨ ਕਿਹਾ ਸੀ ਤੇ ਤੁਸੀਂ ਮੇਰੀ ਲਾਜ ਰੱਖ ਲਈ ਸੰਗਤ ਵਿਚ ਸਿੱਖਾਂ ਚ ਕਿਹਾ ਸੀ ਕਿ ਵੱਡਾ ਦਰਵਾਜਾ ਤਾਂ ਰਖਾਇਆ ਕਿ ਘੋੜੇ ਤੇ ਚੜੇ ਚੜਾਏ ਹੋਣਗੇ ਤੇ ਤੁਸੀਂ ਮੇਰੀ ਲਾਜ ਰੱਖ ਲਈ ਹੈ ਗਰੀਬ ਨਵਾਜ ਇਹ ਤੁਹਾਡਾ ਬਿਰਦ ਹੈ
ਤੁਮ ਬਿਨ ਇਮ ਗੁਣ ਮੈਂ ਕਿਸਮਾਓ
ਮਹਾਰਾਜ ਤੁਹਾਡੇ ਤੋਂ ਬਿਨਾਂ ਇਹ ਗੁਣ ਕਿਸੇ ਹੋਰ ਚ ਨਹੀਂ ਹੋ ਸਕਦਾ
ਨਿਰਧਨ ਕੇ ਧਨ ਹੈ ਸਭ ਕਾਓ
ਮਹਾਰਾਜ ਤੁਸੀਂ ਨਿਰਧਨਿਆਂ ਦੇ ਧਨ ਹੋ ਜਿਹੜੇ ਨਿਰਧਨ ਨੇ ਉਨ੍ਹਾਂ ਦਾ ਧਨ ਹੈ ਗੁਰੂ ਤੇਗ ਬਹਾਦਰ ਸਾਹਿਬ ਤੁਸੀਂ ਹੋ
ਸਹਿਸਰਾਵ ਕੇ ਪੁਰ ਮੈਂ ਸਾਰੇ
ਕਹਿੰਦੇ ਜਦੋਂ ਸਤਿਗੁਰਾਂ ਦੀ ਉਪਮਾ ਕਰ ਰਿਹਾ ਇਧਰ ਸਸਰਾਮ ਨਗਰ ਵਿਚ ਸਾਰੇ ਨਗਰ ਦੇ ਵਿਚ ਘਰ ਘਰ ਵਿਚ
ਸੁਣ ਸੁਣ ਸੀ ਕਿ ਹਰਕਤੇ ਔਰ ਭਾਰੇ
ਸਾਰੇ ਸਿੱਖ ਸੁਣਦੇ ਨੇ ਵੀ ਸਤਿਗੁਰੂ ਜੀ ਆ ਗਏ ਨੇ ਨੌਵੇਂ ਪਾਤਸ਼ਾਹ ਜੀ ਆ ਗਏ ਨੇ ਚਾਚੇ ਫੱਗੂ ਦੇ ਘਰ ਚਰਨ ਪਾਏ ਨੇ ਸੁਣ ਸੁਣ ਕੇ ਸਿੱਖਾਂ ਨੂੰ ਚਾਓ ਚੜਨ ਲੱਗਾ
ਜੋ ਜੋ ਵਸ ਚਰੀ ਗੁਰੇਤ ਸੋ ਸਭ ਲੈ ਲੈ ਪ੍ਰੇਮ ਸਮੇਤ
ਜਿਹੜੀ ਵਸਤੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਘਰ ਰੱਖੀ ਸੀ ਉਹੀ ਉਹੀ ਵਸਤੂਆਂ ਲੈ ਕੇ ਬੜੀ ਭਾਵਨਾ ਨਾਲ ਬੜੇ ਚਾਓ ਨਾਲ ਸਿੱਖ ਉਮੜ ਉਮੜ ਕੇ ਕੋਈ ਵਸਤਰ ਲਿਆ ਰਿਹਾ ਕੋਈ ਫਲ ਲੈ ਕੇ ਆ ਰਿਹਾ ਕੋਈ ਮੇਵੇ ਲੈ ਕੇ ਆ ਰਿਹਾ ਕੋਈ ਗਹਿਣੇ ਲੈ ਕੇ ਆ ਰਿਹਾ ਏਦਾਂ ਅਣਕ ਭਾਂਤ ਭਾਂਤ ਦੀਆਂ ਵਸਤੂਆਂ ਲੈ ਕੇ ਆਉਣ ਲੱਗੇ
ਅਣਕੇ ਤੋਰਨ ਕਰ ਧਰ ਆਏ ਦੇਖਤ ਦਰਸ਼ਨ ਚੀਤ ਨਿਵਾਏ
ਪ੍ਰਕਾਰ ਦੀਆਂ ਕੋਰਾਂ ਪਿਟਾਵਾਂ ਹੱਥਾਂ ਚ ਧਰ ਕੇ ਆਏ ਨੇ ਤੇ ਸਤਿਗੁਰਾਂ ਦੇ ਦਰਸ਼ਨ ਕਰਕੇ ਆਪਣਾ ਸੀਸ ਨਿਵਾਉਂਦੇ ਮਹਾਰਾਜ ਜੀ ਦੇ ਚਰਣਾ ਵਿਚ ਸੀਸ ਝੁਕਾਉਂਦੇ ਹਨ
ਕਰ ਜੋਰ ਬਿਨੈ ਬਖਾਨਾ
ਹੱਥ ਜੋੜਦੇ ਤੇ ਬੇਨਤੀਆਂ ਕਰਦੇ ਨੇ
ਕਰੇ ਤਿਹਾਵਲ ਕੋ ਬੋ ਆਨਾ
ਕੋਈ ਘਰੋਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਮਹਾਰਾਜ ਜੀ ਲਈ ਲਿਆਉਂਦਾ ਹੈ
ਕਿਰਪਾ ਸਿੰਧ ਸਭ ਕੀ ਦਿਸ਼ ਦੇਖ
ਕਿਰਪਾ ਸਿੰਧ ਸਤਿਗੁਰੂ ਜੀ ਸਾਰਿਆਂ ਵੱਲ ਵੇਖਦੇ ਸਭ ਵੱਲ ਕਿਰਪਾ ਭਰੀ ਦ੍ਰਿਸ਼ਟੀ ਨਾਲ ਤੱਕਦੇ ਨੇ
ਕਰੇ ਤਿਹਾਵਲ ਕੋ ਬੋ ਆਨ
ਕੜਾ ਪ੍ਰਸ਼ਾਦ ਦੀਆਂ ਦੇਗਾਂ ਬਹੁਤ ਸਾਰੀਆਂ ਖੁੱਲੀਆਂ ਦੇਗਾਂ ਮਹਾਰਾਜ ਜੀ ਲਈ ਲਿਆਉਂਦੇ ਨੇ
ਕਰੇ ਖੁਸ਼ੀ ਲੈ ਆਨੰਦ ਵਿਸ਼ੇਕ
ਸਾਰੀਆਂ ਖੁਸ਼ੀਆਂ ਮਨਾਉਂਦੇ ਤੇ ਆਨੰਦ ਮਾਣਦੇ ਹਨ
ਉਤਸ਼ਵ ਠਾਣੇ ਅਨੇਕ ਪ੍ਰਕਾਰੇ
ਪ੍ਰਕਾਰ ਦੇ ਉਤਸ਼ਵ ਕਰਦੇ ਹਨ
ਧੂਪ ਦੁਖਾਏ ਆਰਤੀ ਉਤਾਰੇ
ਧੂਪ ਦੁਖਾਏ ਕੇ ਸੰਖ ਵਜਾਏ ਕੇ ਸੀਸ ਨਵਾਏ ਕੇ ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਰਤੀ ਉਤਾਰਦੇ ਹਨ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰ ਨੇ ਜਾਓ ਸਵਾਮੀ ਕਮਲਾ ਪਾਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਤੋਂ ਵਾਰੇ ਵਾਰੇ ਜਾਂਦੇ ਨੇ
ਫੁੱਲਾਂ ਦੀ ਮਾਲਾ ਰਚੇ ਵਿਸਾਲੇ
ਫੁੱਲਾਂ ਦੀ ਮਾਲਾ ਮਹਾਰਾਜ ਜੀ ਦੇ ਵਾਸਤੇ ਰਚ ਕੇ ਲਿਆਏ ਨੇ ਘਰੋਂ
ਬਹੁਤ ਸੁਗੰਧ ਸੁਗੁਰ ਘਰ ਡਾਲੇ
ਲਿਆ ਕੇ ਸਤਿਗੁਰਾਂ ਦੇ ਕੰਠ ਵਿਚ ਪਾਉਂਦੇ ਫੁੱਲਾਂ ਦੀ ਮਾਲਾ ਪਰੋ ਕੇ ਲਿਆਂਦੀ ਹੋਈ
ਮਧੁਰ ਮਧੁਰ ਫਲ ਲਿਆਏ
ਬੜੇ ਬੜੇ ਸੋਹਣੇ ਮਿੱਠੇ ਮਿੱਠੇ ਮੇਵੇ ਤੇ ਮਿੱਠੇ ਮਿੱਠੇ ਫਲ ਲਿਆਏ ਨੇ
ਭੋਜਨ ਧਿਆਨ ਸਮਝਾਏ
ਗੁਰੂ ਕੇ ਲੰਗਰਾਂ ਵਾਸਤੇ ਰਸਤਾ ਬਸਤਾ ਅੰਨ ਵੀ ਲਿਆਏ ਹਨ
ਮਾਤਾ ਨਾਨਕੀ ਨੁਕਾ ਸਮੇਤ
ਪਿੱਛੇ ਮਾਤਾ ਨਾਨਕੀ ਜੀ ਆਪਣੀ ਨੂੰ ਮਾਤਾ ਗੁਜਰੀ ਜੀ ਦੇ ਸਮੇਤ
ਆਏ ਬਾਸ ਕੀਤ ਸੀ ਨਕੇਤ
ਘਰ ਵਿਚ ਜਿਹੜਾ ਚਾਚੇ ਫੱਗੂ ਨੇ ਬਣਾਇਆ ਸੀ ਉਸੇ ਘਰ ਵਿਚ ਮਾਤਾ ਜੀ ਹੁਣਾਂ ਨੇ ਨਿਵਾਸ ਕੀਤਾ
ਡੇਰਾ ਪਰਵੈਰ ਸਭ ਹੋਇਓ
ਬਾਕੀ ਜਿਹੜਾ ਡੇਰਾ ਸੀ ਉਹਨਾਂ ਨੇ ਬਾਹਰ ਹੀ ਡੇਰਾ ਕੀਤਾ ਨਗਰ ਤੋਂ ਘਰ ਛੋਟਾ ਸੀ ਤੇ ਬਾਕੀਆਂ ਨੇ ਬਾਹਰ ਹੀ ਨਗਰ ਤੋਂ ਡੇਰਾ ਕੀਤਾ ਜਿਹੜੇ ਨਾਲ ਹਨ
ਨਰ ਨਾਰਨ ਮਿਲ ਸਤਿਗੁਰ ਜੋਯੋ
ਇਦਾਂ ਸਾਰੇ ਨਰ ਨਾਰੀਆਂ ਨੇ ਮਿਲ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ
ਇਤ ਦੇਖ ਕੇ ਸ੍ਰੇਸ਼ਟ ਅੰਨ
ਗੁਰੂ ਕੇ ਲੰਗਰਾਂ ਵਾਸਤੇ ਜਿਹੜਾ ਸ੍ਰੇਸ਼ਟ ਪਵਿੱਤਰ ਅੰਨ ਹੈ ਲਿਆਉਂਦੇ ਨੇ
ਗਨ ਅੰਨ ਚੈ ਗੁਰੂ ਪ੍ਰਸੰਨ
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪ੍ਰਸੰਨ ਕਰਦੇ ਹਨ
ਦੁੱਧ ਕਿਤ ਬੋ ਬਿਦ ਮੱਥੇ ਆਏ
ਦੁੱਧ ਘਿਓ ਤੇ ਬਹੁ ਪ੍ਰਕਾਰ ਦੀਆਂ ਮਠਿਆਈਆਂ
ਹੁਕਮ ਚਾਵਲ ਫਲ ਸਮਦਾਏ
ਹੁਕਮ ਤੇ ਜਿਹੜੇ ਬਰੀਕ ਚਾਵਲ ਜਿਹੜੇ ਨੇ ਉਹ ਲਿਆਉਂਦੇ ਨੇ ਮਹਾਰਾਜ ਜੀ ਵਾਸਤੇ ਫਲ ਲਿਆਉਂਦੇ ਨੇ
ਅਨੇਕ ਵਿਧਨ ਕਰਵਾਏ ਆਹਾਰੇ
ਨਾਨਕ ਪ੍ਰਕਾਰ ਦੇ ਆਹਾਰ ਲੰਗਰ ਪ੍ਰਸ਼ਾਦਾ ਤਿਆਰ ਕਰਵਾਇਆ ਹੈ
ਸਤਿਗੁਰ ਕੋ ਜਵਾ ਮਨ ਧਾਰੇ
ਗੁਰੂ ਸਾਹਿਬ ਜੀ ਨੂੰ ਭੋਗ ਲਵਾਉਣ ਵਾਸਤੇ ਥਾਲ ਪਰੋਸਿਆ ਬੜਾ ਸੁੰਦਰ
ਪ੍ਰਿੰਦ ਸਿੱਖ ਬੈਠਦੇ ਹੈ ਪਾਸ
ਸਾਰੇ ਸਿੱਖ ਸਤਿਗੁਰਾਂ ਦੇ ਪਾਸ ਬੈਠਦੇ ਨੇ
ਗੁਰ ਕੋ ਬਾਤ ਸੁਣੇ ਸੁਖ ਰਾਤ
ਸਤਿਗੁਰਾਂ ਦੇ ਬਚਨ ਸੁਣਦੇ ਹਨ
ਕਿਸਕ ਦਿਨ ਤੈਂਡੇ ਕੀ ਨਸ ਡੇਰਾ
ਕੁਝ ਦਿਨ ਸਤਿਗੁਰਾਂ ਨੇ ਇੱਥੇ ਡੇਰਾ ਰੱਖਿਆ ਸਸਰਾਮ ਚ
ਪੂਰੇ ਪ੍ਰਣ ਬੋ ਸਿੱਖਣ ਕੇਰਾ
ਸਾਰਿਆਂ ਸਿੱਖਾਂ ਦੇ ਪ੍ਰਣ ਪੂਰੇ ਕੀਤੇ
ਜੋ ਜੋ ਗੁਰੇਤ ਜਿਸ ਜਿਸ ਰਾਕਾ ਸੋ ਅਰਪਤ پور بلاکھا
جو کسی نے ستگراں واسطے رکھے سی سب نے مہاراج جی نو ارپن کر کے ابلاخا پورن کیتی ہے
سب سکھن پر خوشی پئی ہے
ستگرو جی سارے سکھاں تے بڑے خوش نے
میرے منورت پور دے
سارے دے منورت پورے کر دتے نے
ہن چے گمنے گرو اگارے
ستگرو جی اتھوں اگے جانا چاہندے ہن
کبھی سنتوک سنگھ ہے بلیارے
کبھی کبھی راج جڑے کتھا لکھ رہے نے بڑے پیار نال بھائی سنتوک سنگھ جی کہندے میں اپنے ایسے ستگراں تو بلیہار اپنے ایسے ستگراں تو قربان ایسے گر کو بل بل جائیے ایسے گر کو بل بل جائیے